इस शब्द का सिरलेख है सूही भाव सूही राग विच। महला पहला गुरु नानक पातशाह का शब्द है। गुरु ग्रंथ साहिब जी दे 730 नंबर पन्ने ते शब्द अंकित है। मोस्टली असी देखते हैं सानू शब्दों में रहाओ लिखा मिलता है, इस शब्द में रहाओ नहीं है। तो जेकर असी शब्द के आखिर विच पढ़िए तो यह शब्द दे आखिर ते एक लिखिया है, फिर चार लिखिया है, फिर छे लिखिया है। जिस सूही राग दी लड़ी विच ये शब्द है उत्थे एक छीवां शब्द है। अते उसे लड़ी विच जदों इस प्रकरण नू देखदे आ ते ये घर छीवां दा चौथा शब्द है अते गुरु नानक पातशाह जी दा इस शब्द दा ये टोटल एक लिखिया होया। इहदा मतलब ये सारा अपने आप विच सिर्फ एक पदा है, पूरे एक शब्द दा एक पदा। इहदा मतलब इसका एक पदा दो लाइना का या एक लाइना का नहीं है। जिमें अष्टपदी असी सुखमनी साहब विच पढ़ते हाँ तो हर एक पदे तो बाद एक लिखिया होंदा है। जिथे अष्टपदी खत्म होंदी है उत्थे एक पूरा सैट खत्म होंदा है, उहदे टॉप ते एक श्लोक लिखिया होंदा। इस तरह सुखमनी साहब विच 24 अष्टपदियां होंदियां। अज दे शब्द का ये जिहड़ा पदा है बहुत आसान है जेकर अपने ते टुकाण वल ध्यान पै जाए। अपने ते टुकाण वल ध्यान दा मतलब की है, जे असी यह सोचिए कि मैं यह शब्द पढ़ा या कोई पाठ करा या अखंड पाठ रखावा या कोई कीर्तन सुनावा तो उहदे नाल रब जी मैनू कोई दाता देणगे, रब जी मेरे घर 9 निधा 18 सीधा लै आणगे, साडा बिजनेस बड़ा चलेगा, मेरे घर बीमारी नहीं आएगी, तो फिर अपने वल ध्यान नहीं पएगा। ये नहीं कि वो सब कुछ करना नहीं है, पाठ भी करना है, नितनेम भी करना है, गुरुद्वारे भी जाना है, कीर्तन भी सुनना है, अमृत वेले भी जागना है, खंडे बाटी की पौल भी छकनी है, पर ये सब कुछ करदिया होया ये सोचना है मैनू क्या जा रहा है। फॉर एग्जाम्पल फरीदा जे तू अकल लतीफ काले लिखना लेख, आप नड़े गिरबान में सिर नीवा कर वेख, तो मैनू क्या जा रहा है ना, अपनी गिरबान में जाकर देखो। बजाय इस दे कि असीं लोगों नूं कहीए कि तुसीं अपनी गिरेवानी झांको, क्या जा रहा अपनी गिरेवानी झांक के वेख। जदों आपनड़े गिरबान में सिर नीवा कर वेख वल साडा ध्यान पै जाएगा, इहनूं इस इंग्लिश विच कहिंदे ने इंट्रोस्पैक्शन, अपने अंदर की पड़चोल करना। जो इंसान अपने अंदर की पड़चोल करन लग पेगा उसके काम क्रोध दो मोहकार अते विकार ते साधे जाणगे ही, काबू आ ही जाणगे, पर उसका अपना अंतर आत्मा रब जी दे नाल इक मिक होण दे लायक हो जाएगा। इहदा मतलब पूरे गुरु ग्रंथ साहिब दे हर शब्द की हर पंक्ति नूं अपने ते टुकाना है। जेकर असी नहीं टुकांदे आ तां असी सोचदे आ फलाने एक संत जी ने, फलाने एक बाबा जी ने, फलाना एक बंदा पहुंचया होया, फलाना एक ज्ञानवान है, इन्हां ने पढ़िया होया, इन्हां दे पैरां नूं हाथ ला लवो, इन्हां नूं घर चरण पवा लो, इन्हां नूं माया दान कर दिओ, साडा बेड़ा पार हो जाएगा। नैवर, इट नैवर हैपन्स। ईवन तुसीं एक दुनियावी डॉक्टर जिहड़ा पास कीता होया डिग्रियां, उसनूं अपने घर बुला के जे उसनूं पैसे दे दिओ, जिहड़ी दवाई वह दसे वह ना खाओ। पूछत है वैद खात औखद ना संजम से, कैसे मिटे रोग, सुख सहज समाइए। नहीं रोग मिट सकता, किवें रोग मिट जाएगा जब तक तैनू जो दस्या गया तू उहदे ना टुरे। इहदा मतलब दुनियावी दवाई दुनियावी पास डॉक्टर जदों देंदा है वह साडे रोग नहीं दूर कर पाता। जेकर असी उसनू वड्याइयां करते रहिए, तुसी बड़े चंगे हो, बड़े वड्डे हो, हार्वर्ड यूनिवर्सिटी तो पढ़े हो, फलानी यूनिवर्सिटी तो पढ़ के बड़े वड्डे डॉक्टर हो, देखो जी तुसते बहुत ग्रेट हो, वो साडा रोग नहीं दूर कर सकता। पर सतगुर समर्थ है मेरा वैद गुरु गोबिंदा, पर वैद गुरु गोबिंदा भी कहता है कि जिन्ना भांड है पाओ तिना सवार सी। जिन्ना भांड है पाओ, भांडा होंदा है हिरदा पात्र। हाथ विच कोई भांडा चुकया होवे और कोई भिखारी जा रहा होवे, या असी पुराने जमाने देखते हैं सिद्ध जोगी उन्होंने अपने हाथ विच भांडा चुकया होंदा सी, उसनू पात्र कहिंदे ने, वह लैके प्रसाद पवाण लई आउंदा सी। मैं बैंकॉक देखदा सी जिहड़े महात्मा बुद्ध दे जिन्हां नू मोंक्स कहिंदे आ सी, जिन्हां नू असी ਸੋਈਆ ਸਰਾਵਕ ਸੁੱਧ ਸਮੂਹ ਸਿਧਾਨ ਕੇ ਪੜ੍ਹਨ ਵੇਲੇ ਪੜ੍ਹਦੇ ਹਾਂ, ਉਹਨਾਂ ਨੂੰ ਸਰਾਵਕ ਸੁੱਧ ਕਹਿੰਦੇ ਨੇ। ਉਹ ਜਦੋਂ ਸਾਡੇ ਘਰਾਂ ਦੇ ਬਾਹਰ ਸਵੇਰੇ ਆਉਂਦੇ ਨੇ, ਉਹਨਾਂ ਨੇ ਇੱਕ ਪਾਤਰ ਇੱਕ ਖੱਪੜ ਚੁੱਕਿਆ ਹੁੰਦਾ, ਉਹਦੇ ਵਿੱਚ ਅਸੀਂ ਖਾਣ ਪੀਣ ਦੀ ਚੀਜ਼ ਪਾ ਦਿੰਦੇ ਹਾਂ, ਪ੍ਰਸਾਦ ਪਾ ਦਿੰਦੇ ਹਾਂ। ਸੋ ਪਾਤਰ ਭਾਂਡਾ ਸਾਡਾ ਹਿਰਦਾ, ਜਿੰਨਾ ਭਾਂਡਾ ਪਾਓ, ਜਿਨ੍ਹਾਂ ਦੇ ਅੰਦਰ ਇਹ ਅੰਦਰੋਂ ਚਾਹ ਹੈ, ਅੰਦਰੋਂ ਇਹ ਖਿਆਲ ਹੈ, ਅੰਦਰੋਂ ਇਹ ਬਰਨਿੰਗ ਡਿਜ਼ਾਇਰ ਹੈ, ਅੰਦਰੋਂ ਖਾਹਿਸ਼ ਹੈ, ਅੰਦਰੋਂ ਜਾਚਨਾ ਹੈ, ਅੰਦਰੋਂ ਪਿਆਸ ਹੈ ਕਿ ਮੈਨੂੰ ਸੁਮਤ ਬਖਸ਼ੋ, ਉਹਨਾਂ ਨੂੰ ਸਵਾਰ ਦਿੱਤਾ ਜਾਂਦਾ ਹੈ ਕਿਉਂਕਿ ਉਹ ਸੁਮਤ ਲੈਣ ਵਾਸਤੇ ਨਮਰਤਾ ਨਾਲ ਪੇਸ਼ ਹੁੰਦੇ ਨੇ। ਕੀ ਫਾਇਦਾ ਹੁੰਦਾ, ਜਿੰਨਾ ਭਾਂਡਾ ਪਾਓ ਤਿੰਨਾ ਸਵਾਰ ਸੀ, ਸੁਖੀ ਕਰੇ ਪਸਾਓ ਦੁੱਖ ਵਿਸਾਰ ਸੀ, ਸੁਖੀ ਕਰ ਦਿੰਦੇ ਨੇ ਰੱਬ ਜੀ ਡਿਵਾਈਨ ਵਿਜ਼ਡਮ ਦੇ ਨਾਲ। ਦੁੱਖ ਵਿਸਾਰ ਸੀ ਭਾਵ ਦੁੱਖ ਭੁਲਾ ਦਿੰਦੇ ਨੇ, ਦੁੱਖ ਭੁੱਲ ਜਾਣ ਦਾ ਮਤਲਬ ਇਹ ਨਹੀਂ ਕਿ ਦੁੱਖ ਹੈ ਪਰ ਐਸਕੇਪ ਕਰ ਰਿਹਾ, ਨਹੀਂ, ਦੁੱਖ ਉਕਾਈ ਜੀਵਨ 'ਚੋਂ ਅਲੋਪ ਹੋ ਜਾਂਦਾ ਹੈ ਕਿਉਂਕਿ ਮਨ ਸੱਚ ਨਾਲ ਜੁੜ ਜਾਂਦਾ ਹੈ, ਦੁਨਿਆਵੀ ਸੁੱਖ ਅਤੇ ਦੁੱਖ ਲੱਗਦੇ ਹੀ ਨਹੀਂ ਹਨ। ਜਿੰਨਾ ਭਾਂਡਾ ਪਾਓ ਤਿੰਨਾ ਸਵਾਰ ਸੀ, ਸੁਖੀ ਕਰੇ ਪਸਾਓ ਦੁੱਖ ਵਿਸਾਰ ਸੀ। ਸਦੀਵੀ ਚੈਨ ਵੀ ਮਿਲ ਗਿਆ, ਸਦੀਵੀ ਸੁੱਖ ਸ਼ਾਂਤੀ ਵੀ ਮਿਲ ਗਈ ਅਤੇ ਹਮੇਸ਼ਾ ਦੀ ਖੁਸ਼ੀ ਹੈਪੀਨੈਸ ਪ੍ਰਾਪਤ ਹੋ ਗਈ। ਮੈਂ ਇੱਕ ਇੰਗਲਿਸ਼ ਦਾ ਸਲੋਗਨ ਆਪਣੇ ਸਟੋਰ 'ਤੇ ਲਿਖ ਕੇ ਲਗਾਇਆ ਸੀ, ਯੂ ਵਾਂਟ ਟੂ ਬੀ ਰਾਈਟ ਔਰ ਯੂ ਵਾਂਟ ਟੂ ਬੀ ਹੈਪੀ। ਆਮ ਤੌਰ 'ਤੇ ਪਤੀ ਪਤਨੀ 'ਚ ਹੀ ਝਗੜਾ ਰਹਿੰਦਾ ਹੈ ਕਿ ਮੈਂ ਰਾਈਟ ਹਾਂ, ਮਿਸਟਰ ਰਾਈਟ ਜਾਂ ਮਿਸਿਸ ਰਾਈਟ, ਵੈਦਰ ਦੇ ਆਰ ਹੈਪੀ ਔਰ ਨੋਟ ਗੋਡ ਨੋਸ, ਪਰ ਇਹ ਜ਼ਿੱਦ ਹੁੰਦੀ ਹੈ, ਟਗ ਆਫ ਵਾਰ ਹੁੰਦੀ ਹੈ ਕਿ ਮੈਂ ਠੀਕ ਹਾਂ। ਮਿਸਟਰ ਰਾਈਟ ਜਾਂ ਮਿਸਿਸ ਰਾਈਟ 'ਤੇ ਬਣਦੇ ਹਾਂ ਪਰ ਹੈਪੀਨੈਸ ਚਲੀ ਜਾਂਦੀ ਹੈ। ਸੋ ਇਹ ਇਨਸਾਨ ਤੂੰ ਚੂਜ਼ ਕਰ, ਤੂੰ ਹੈਪੀ ਰਹਿਣਾ ਚਾਹੁੰਦਾ ਹੈ ਜਾਂ ਸਿਰਫ ਆਪਣੇ ਆਪ ਨੂੰ ਮੈਂ ਰਾਈਟ ਮਨਵਾਉਣਾ ਚਾਹੁੰਦਾ। ਜਦੋਂ ਅਸੀਂ ਮੈਂ ਨਾ ਮਾਨੂੰ, ਡੋਮੀਨੇਸ਼ਨ ਮੇਰਾ ਹੀ ਹੁਕਮ ਚੱਲਣਾ ਚਾਹੀਦਾ ਕਿਉਂਕਿ ਮੈਂ ਹੀ ਠੀਕ ਹਾਂ, ਤਾਂ ਹੈਪੀਨੈਸ ਉੱਡ ਜਾਏਗੀ ਅਤੇ ਸਦੀਵੀ ਸੁੱਖ ਅਤੇ ਸਦੀਵੀ ਹੈਪੀਨੈਸ, ਸਦੀਵੀ ਖੁਸ਼ੀ, ਨਾਨਕ ਭਗਤਾਂ ਸਦਾ ਵਿਕਾਸ ਪ੍ਰਾਪਤ ਹੋ ਸਕਦਾ ਹੈ ਜੇ ਤੂੰ ਆਪਣੇ ਭਾਂਡੇ ਆਪਣੇ ਹਿਰਦੇ ਬਾਰੇ ਸੋਚੇ। ਅਤੇ ਪਹਿਲੀ ਪੰਕਤੀ 'ਚ ਕਹਿੰਦੇ ਨੇ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਲੋਕ ਸੋਏ ਦਾ ਮੈਨਾ ਵੀ ਰੱਬ ਸਮਝ ਲੈਂਦੇ ਨੇ, ਉਹ ਹੋਰ ਸ਼ਬਦ ਹੁੰਦੇ ਨੇ ਜਿਨ੍ਹਾਂ ਵਿੱਚ ਸੋਏ ਦਾ ਮੈਨਾ ਰੱਬ ਹੁੰਦਾ। ਸੋਏ ਦਾ ਮਤਲਬ ਉਹ ਵਾਲਾ ਭਾਂਡਾ, ਕਿਉਂਕਿ ਇੱਥੇ ਆ ਗਿਆ ਜੋ ਤਿਸ ਭਾਵ ਸੀ, ਤਿਸ ਇੱਥੇ ਰੱਬ ਜੀ ਨੇ, ਭਗਵਾਨ ਗੋਡ ਅੱਲਾ ਰਾਮ ਭਗਵਾਨ ਜੀ ਵਾਹਿਗੁਰੂ ਜੀ ਨੂੰ ਤਿਸ ਕਹਿ ਰਹੇ ਨੇ। ਭਾਂਡਾ ਹੱਛਾ ਸੋਏ ਜੋ ਤਿਸ, ਤਿਸ ਦੇ ਸੱਸੇ ਨੂੰ ਔਂਕੜ ਹੈ, ਸਿੰਗੂਲਰ ਫੋਰਮ ਵਿੱਚ ਦੱਸਿਆ ਉਸ ਇੱਕ ਰੱਬ ਨੂੰ। ਭਾਵਸੀ ਦੇ ਅਰਥ ਅਸੀਂ ਸਮਝ ਲੈਂਦੇ ਹਾਂ ਫਿਊਚਰ ਟੈਂਸੀ 'ਚ ਕਿ ਜਿਹੜਾ ਉਹਨੂੰ ਭਾਵੇਗਾ, ਬਸ ਇੱਥੋਂ ਗੜਬੜ ਹੋ ਜਾਂਦੀ ਹੈ। ਜਿਹੜਾ ਧਾਰਮਿਕ ਇਨਸਾਨ ਹੈ ਉਹ ਪ੍ਰੈਜੈਂਟ ਵਿੱਚ ਰਹਿੰਦਾ, ਨਾਓ ਵਿੱਚ ਰਹਿੰਦਾ, ਹੁਣੇ ਰਹਿੰਦਾ, ਅੱਜ ਇਸ ਪਲ ਰਹਿੰਦਾ, ਕਿਉਂਕਿ ਇਸ ਪਲ ਵਿੱਚ ਮੇਲ ਹੋ ਸਕਦਾ, ਆਜ ਮਿਲਾਵਾ ਸ਼ੇਖ ਫਰੀਦ, ਇਸ ਪਲ ਵਿੱਚ ਮੇਲ ਹੋ ਸਕਦਾ, ਫਿਊਚਰ ਵਿੱਚ ਨਹੀਂ। ਜਿਸ ਪਲ ਵਿੱਚ ਅਸੀਂ ਰਹਿੰਦੇ ਹਾਂ ਉਸ ਪਲ ਨੂੰ ਟਾਈਮਲੈਸਨੈਸ ਕਹਿੰਦੇ ਨੇ। ਟਾਈਮਲੈਸਨੈਸ ਦੀ ਅਵਸਥਾ, ਸਟੇਟ ਆਫ ਮਾਈਂਡ ਨੂੰ ਗੁਰੂ ਪਾਤਸ਼ਾਹ ਅਕਾਲ ਮੂਰਤ ਕਹਿੰਦੇ ਨੇ, ਕਾਲ ਤੋਂ ਬਾਹਰ, ਟਾਈਮ ਤੋਂ ਬਾਹਰ। ਅਤੇ ਕਦੇ ਨੋਟਿਸ ਕਰਨਾ, ਜਦੋਂ ਕਦੇ ਸਾਡੇ ਮਨ ਦੀ ਖੁਸ਼ੀ ਦੀ ਗੱਲ ਹੋ ਰਹੀ ਹੋਵੇ ਨਾ, ਤਾਂ ਅਸੀਂ ਕਹਿੰਦੇ ਹਾਏ ਪਤਾ ਹੀ ਨਹੀਂ ਲੱਗਾ ਇੰਨੀ ਜਲਦੀ ਟਾਈਮ ਬੀਤ ਗਿਆ, ਕਿਉਂਕਿ ਅਸੀਂ ਟਾਈਮਲੈਸਨੈਸ ਦੀ ਅਵਸਥਾ 'ਚ ਟਰੈਵਲ ਕਰ ਜਾਂਦੇ ਹਾਂ। ਕਈ ਵਾਰੀ ਸਾਡੇ ਮਨ ਮਰਜ਼ੀ ਦਾ ਸਭ ਕੁਝ ਹੋ ਰਿਹਾ ਹੋਏ ਔਰ ਅਸੀਂ ਇੰਨੀ ਲੰਬੀ ਲੰਬੀ ਫਲਾਈਟ ਲੈਂਦੇ ਹਾਂ, 20-24 ਘੰਟੇ ਦੀ, ਪਤਾ ਹੀ ਨਹੀਂ ਲੱਗਦਾ ਫਲਾਈਟ ਕਦੋਂ ਲੰਘ ਗਈ। ਕਹਿੰਦੇ ਲੈ ਹੁਣੇ ਹੀ ਤਾਂ ਬੈਠੇ ਸੀ, ਥਕਾਵਟ ਵੀ ਨਹੀਂ ਹੋਈ। ਜਦੋਂ ਅਸੀਂ ਟਾਈਮਲੈਸਨੈਸ ਦੀ ਅਵਸਥਾ ਜਾਂਦੇ ਹਾਂ, ਥਕਾਵਟ ਵੀ ਨਹੀਂ ਹੁੰਦੀ, ਨੀਂਦਰ ਵੀ ਭੁੱਲ ਜਾਂਦੀ ਹੈ, ਖਾਣਾ ਪੀਣਾ ਵੀ ਭੁੱਲ ਜਾਂਦਾ, ਭੁੱਖ ਵੀ ਨਹੀਂ ਲੱਗਦੀ। ਕਿਉਂ? ਕਿਉਂਕਿ ਆਤਮਾ ਟਾਈਮਲੈਸਨੈਸ ਦੀ ਅਵਸਥਾ ਦਾ ਭੋਜਨ ਛੱਕ ਰਹੀ ਹੈ। ਆਤਮਾ ਸੁਖੀ ਹੈ, ਆਤਮਾ ਚੈਨ ਵਿੱਚ ਹੈ। ਪਰ ਜੇਕਰ ਕੋਈ ਅਗਿਆਨਤਾ ਵਸ ਕੁਛ ਸੰਗਤ ਕਰੇ ਉਹ ਵੀ ਸੋਚੇ ਕਿ ਟਾਈਮ ਦਾ ਪਤਾ ਨਹੀਂ ਲੱਗਾ ਅਤੇ ਉਹਦੇ ਨਾਲ ਉਹਨੂੰ ਬੇਚੈਨੀ ਮਿਲਦੀ ਹੈ, ਚੈਨ ਨਹੀਂ ਮਿਲਦਾ। ਭਾਂਡਾ ਹੱਛਾ ਸੋਏ ਉਹ ਵਾਲਾ ਭਾਂਡਾ ਚੰਗਾ, ਜੋ ਤਿਸ ਭਾਵ ਸੀ ਪਾਵੇਗਾ ਨਹੀਂ, ਜੋ ਉਸਨੂੰ ਪਾਉਂਦਾ ਹੈ। ਸੀ ਦਾ ਮੈਂ ਨਾ ਫਿਊਚਰ ਟੈਂਸ ਨਹੀਂ ਬਣਾਉਣਾ, ਬਸ ਇਹ ਗ੍ਰਾਮਰ ਹੈ ਇਸ ਸ਼ਬਦ। ਇਸ ਤੋਂ ਪਿਛਲਾ ਸ਼ਬਦ ਪੜ੍ਹ ਕੇ ਦੇਖੀਏ, ਤੇਰਾ ਸਦਰਾ ਸੁਣੀ ਜੈ ਭਾਈ ਜੇ ਕੋ ਬਹਿ ਅਲਾਏ, ਭਾਵ ਪ੍ਰੈਜੈਂਟ ਵਿੱਚ ਮੈਂ ਸੁਣਨ ਨੂੰ ਤਿਆਰ ਹਾਂ ਜੇ ਮੈਨੂੰ ਕੋਈ ਸੱਚ ਸੁਣਾਏ। ਐਨੀ ਜੇ ਕੋਈ ਸੁਣਾਏਗਾ, ਗਾ ਨਹੀਂ ਹੈ। ਸੋ ਉਹ ਭਾਂਡਾ ਚੰਗਾ ਹੈ ਜਿਹੜਾ ਉਸਨੂੰ ਪਾਉਂਦਾ ਹੈ, ਉਹ ਭਾਂਡਾ ਅੱਛਾ ਹੈ ਜਿਹੜਾ ਉਸਨੂੰ ਪਾਉਂਦਾ ਹੈ। ਪਹਿਲੀ ਗੱਲ ਇੱਕ ਹੋਰ ਕਲੀਅਰ ਕਰ ਲਈਏ ਕਿ ਰੱਬ ਜੀ ਨੂੰ ਕੁਛ ਭਾਂਡੇ ਪਸੰਦ ਵੀ ਨਹੀਂ ਹਨ। ਰੱਬ ਜੀ ਸਾਡੇ ਵਾਂਗੂ ਨੇ, ਬਈ ਇਹਨਾਂ ਨਾਲ ਨਫ਼ਰਤ ਕਰਨੀ ਹੈ, ਉਹਨਾਂ ਨਾਲ ਪਿਆਰ ਕਰਨਾ, ਇਹ ਮੇਰੇ ਮਜ਼ਹਬ ਵਾਲੇ ਚੰਗੇ ਲੱਗਦੇ ਨੇ, ਉਹ ਦੂਜੇ ਮਜ਼ਹਬ ਵਾਲੇ ਨੇ ਉਹ ਭੈੜੇ ਲੱਗਦੇ ਨੇ। ਰੱਬ ਜੀ ਵੀ ਜ਼ਾਤ ਪਾਤ ਅਤੇ ਕਮਿਊਨਲ ਹੇਟਰੇਡ ਕਰਦੇ ਨੇ, ਰੱਬ ਜੀ ਵੀ ਅਮੀਰ ਗਰੀਬ ਦਾ ਵਿਤਕਰਾ ਕਰਦੇ ਨੇ। ਨਹੀਂ, ਰੱਬ ਜੀ ਤਾਂ ਸਾਰਿਆਂ ਦਾ, ਹਰ ਜੀ ਮਾਤਾ ਹਰ ਜੀ ਪਿਤਾ, ਰੱਬ ਜੀ ਦੇ ਸਾਰੇ ਬੱਚੇ ਨੇ, ਰੱਬ ਜੀ ਕਿਸੇ ਨਾਲ ਇਸ ਤਰ੍ਹਾਂ ਨਹੀਂ ਕਰਦੇ ਨੇ। ਸਿਰਫ ਗੱਲ ਕਹਿਣ ਦਾ ਢੰਗ ਹੈ ਕਿ ਤੂੰ ਰੱਬ ਜੀ ਦੀ ਨਜ਼ਰ ਵਿੱਚ ਦਰਅਸਲ ਪ੍ਰਵਾਨ ਹੋ ਜਾਂਦਾ ਹੈ। ਇਹ ਪ੍ਰਵਾਨ ਹੋਣਾ ਜੇਕਰ ਅਸੀਂ ਸਮਝ ਲਈਏ ਤਾਂ ਮੈਂ ਇੱਕ ਸਿੰਪਲ ਜਿਹਾ ਐਗਜ਼ਾਮਪਲ ਤੁਹਾਡੇ ਸਾਹਮਣੇ ਬਣਾਉਂਦਾ। ਫਰਜ਼ ਕਰੋ ਕੈਮਰਾ ਹੈ, ਕੈਮਰੇ ਨੂੰ ਜਦੋਂ ਅਸੀਂ ਕਲਿੱਕ ਕਰਦੇ ਹਾਂ, ਜਿਹੜੇ ਕੈਮਰੇ ਦੇ ਫੋਕਸ ਹੀ ਚਾਹੁੰਦੇ ਨੇ ਸਿਰਫ ਉਹਦੀ ਫੋਟੋ ਆਉਂਦੀ ਹੈ। ਕੈਮਰਾ ਖਿੱਚਣ ਵਾਲਾ ਵਿਤਕਰਾ ਨਹੀਂ ਕਰ ਰਿਹਾ ਵੀ ਇਹਦੀ ਨਹੀਂ ਖਿੱਚਣੀ, ਦਰਅਸਲ ਅਸੀਂ ਉਸ ਫੋਕਸ ਵਿੱਚ ਨਹੀਂ ਆਏ, ਫੋਕਸ ਵਿੱਚ ਅਸਾਂ ਆਉਣਾ ਸੀ। ਭਾਵ ਆਪਣਾ ਭਾਂਡਾ ਤਿਆਰ ਕਰਨਾ, ਆਪਣੇ ਆਪ ਨੂੰ ਫੋਕਸ ਵਿੱਚ ਲਿਆਉਣਾ, ਅਸੀਂ ਰੱਬ ਜੀ ਦੀ ਨਜ਼ਰ ਹੇਠਾਂ ਹਾਂ, ਪਰ ਅਸੀਂ ਆਪਣੇ ਆਪ ਨੂੰ ਰੱਬ ਜੀ ਦੀ ਨਜ਼ਰ ਬਖਸ਼ਿਸ਼, ਭਾਵ ਜਿਹੜਾ ਉਹਨਾਂ ਦਾ ਗਿਆਨ ਦੀ ਗੁਰਪ੍ਰਸਾਦ ਦੀ ਬਾਰਿਸ਼ ਹੈ, ਉਹ ਆਪਣੇ ਭਾਂਡੇ ਵਿੱਚ ਪਵਾ ਸਕਦੇ ਹਾਂ, ਬਸ਼ਰਤੇ ਕਿ ਫੋਕਸ ਵਾਂਗੂ ਆਪਣਾ ਭਾਂਡਾ ਜੇਕਰ ਸਿੱਧਾ ਕਰ ਲਈਏ। ਸਿੱਧਾ ਕਰਨ ਦਾ ਤਾਂ ਸਾਨੂੰ ਖਿਆਲ ਹੀ ਨਹੀਂ ਆਉਂਦਾ, ਪਰ ਸਿੱਧਾ ਕਰਨ ਤੋਂ ਬਾਅਦ ਦੀ ਵੀ ਗੱਲ ਚੱਲ ਰਹੀ ਕਿ ਸਾਫ਼ ਵੀ ਹੋਵੇ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਹੈ ਕੋ ਜਾਵੋ। ਅਨਪੜ੍ਹ ਤੋਂ ਅਨਪੜ੍ਹ ਇਨਸਾਨ ਵੀ, ਜਿਹੜਾ ਧਾਰਮਿਕ ਨਹੀਂ ਹੈ ਅਧਾਰਮਿਕ ਇਨਸਾਨ ਵੀ, ਨਿੱਕੇ ਤੋਂ ਨਿੱਕਾ ਬੱਚਾ ਵੀ, ਜੇ ਤੁਸੀਂ ਉਹਨੂੰ ਇੱਕ ਭਾਂਡਾ ਦੇ ਦਿਓ ਔਰ ਉਹ ਗੰਦਾ ਹੋਵੇ ਔਰ ਉਹਦੇ ਵਿੱਚ ਉਹਨੂੰ ਦੁੱਧ ਪਾਓਗੇ, ਮੰਮੀ ਇਹ ਬਰਤਨ ਗੰਦਾ ਹੈ, ਤੁਸੀਂ ਦੁੱਧ ਲੈਣ ਜਾਓ, ਸਾਫ਼ ਭਾਂਡੇ ਵਿੱਚ ਦੁੱਧ ਪਵਾਉਂਦੇ ਹੋ, ਕੀਮਤੀ ਚੀਜ਼ ਹੈ ਨਾ। ਅਤੇ ਇਸ ਭਾਂਡੇ ਵਿੱਚ ਅਸੀਂ ਸਤਿਗੁਰ ਦੀ ਮੱਤ ਦੀ ਪ੍ਰਸਾਦ ਪਵਾਉਣੀ ਹੈ, ਹਿਰਦਾ ਜੀੜਾ ਅੰਤਰਾਤਮਾ ਆਪਣਾ ਭਾਂਡਾ ਸਵਾਰਨਾ ਹੈ। ਸੋ ਇਹ ਸਮਝਾਇਆ ਇਹ ਜਾ ਰਿਹਾ ਕਿ ਜੇ ਤੂੰ ਉਸ ਫੋਕਸ ਹੇਠਾਂ ਆਉਣਾ ਚਾਹੁੰਦਾ ਜਿਹੜੀ ਲਗਾਤਾਰ ਬਾਰਿਸ਼ ਹੋ ਰਹੀ ਹੈ, ਉਹਦੇ ਵਾਸਤੇ ਸਿਰਫ ਤੈਨੂੰ ਭਾਂਡਾ ਸਿੱਧਾ ਕਰਨਾ, ਸਿੱਧਾ ਕਰ ਲੈ ਪੈ ਜਾਏਗੀ। ਤੁਸੀਂ ਦੇਖੋ ਰੋਜ਼ ਬਾਰਿਸ਼ ਹੋ ਰਹੀ ਹੈ ਅੱਜ ਕੱਲ੍ਹ, ਤਾਂ ਤੁਸੀਂ ਆਪਣੇ ਕਮਰੇ ਦੇ ਅੰਦਰ ਇੱਕ ਬਰਤਨ ਰੱਖ ਦਿਓ ਵੀ ਇਹਦੇ 'ਚ ਬਾਰਿਸ਼ ਦਾ ਪਾਣੀ ਪੈ ਜਾਏ, ਛੱਤ ਦੇ ਕਾਰਨ ਰੁੱਕ ਗਿਆ, ਪਰ ਛੱਤੀ ਦੇ ਕਾਰਨ ਰੁੱਕ ਗਿਆ, ਕੋਈ ਪੇੜ ਸੀ ਉਹਦੇ ਕਾਰਨ ਰੁੱਕ ਗਿਆ। ਪਰ ਜੇ ਤੁਸੀਂ ਇਸ ਨੂੰ ਪ੍ਰੋਪਰ ਭਾਂਡੇ ਨੂੰ ਪ੍ਰੋਪਰ ਓਪਨ ਏਰੀਆ ਵਿੱਚ ਰੱਖ ਦਿਓ ਤਾਂ ਬਾਰਿਸ਼ ਦਾ ਪਾਣੀ ਪੈ ਜਾਏਗਾ। ਤਾਂ ਜੇ ਨਾ ਪਵੇ ਸਾਡੇ ਕਿਸੇ ਕਾਰਨ ਕਰਕੇ, ਇਹ ਦੁਨਿਆਵੀ ਕਿਸੇ ਚੀਜ਼ ਦੇ ਕਾਰਨ ਉਹ ਭਾਂਡੇ 'ਚ ਪਾਣੀ ਪੈਣ ਤੋਂ, ਬਾਰਿਸ਼ ਤੋਂ ਰੁਕ ਜਾਵੇ, ਤਾਂ ਅਸੀਂ ਇਹ ਨਹੀਂ ਕਹਿੰਦੇ ਰੱਬ ਜੀ ਬਾਰਿਸ਼ ਵਿਤਕਰਾ ਕਰ ਰਹੇ ਨੇ ਵੀ ਮੇਰੇ ਭਾਂਡੇ 'ਚ ਪਾਇਆ ਉਹਦੇ 'ਚ ਨਹੀਂ ਪਾਇਆ। ਰੱਬ ਜੀ ਤਾਂ ਵਿਤਕਰਾ ਨਹੀਂ ਕਰਦੇ ਨੇ, ਬਾਰਿਸ਼ ਆਪਣੇ ਆਪ ਵਿੱਚ ਹੋ ਰਹੀ ਹੈ, ਪਰ ਭਾਂਡਾ ਸਿੱਧਾ ਅਸਾਂ ਰੱਖਣਾ ਸੀ। ਇਹ ਤਾਂ ਇਨਸਾਨ ਦਾ ਕੰਮ ਹੈ, ਪਸ਼ੂ ਨੂੰ ਨਹੀਂ ਪਤਾ ਭਾਂਡਾ ਕਿਵੇਂ ਰੱਖੀਦਾ। ਇਨਸਾਨ ਨੂੰ ਦਿਮਾਗ ਦਿੱਤਾ ਗਿਆ, ਪਸ਼ੂ ਨਹੀਂ ਜਾਣਦਾ ਮੈਲਾ ਅੱਛਾ ਕੀ ਹੁੰਦਾ, ਚੰਗਾ ਮੰਦਾ ਕੀ ਹੁੰਦਾ। ਇਨਸਾਨ ਨੂੰ ਸਮਝ ਦਿੱਤੀ ਹੈ, ਇਸ ਨੂੰ ਮਤ ਬਖਸ਼ੀ ਹੈ, ਇਸ ਨੂੰ ਸੁਮਤ ਬਖਸ਼ੀ ਹੈ, ਪਰ ਇਹ ਕੁਮਤ ਦੇ ਨਾਲ ਭਾਂਡਾ ਮੈਲਾ ਕਰ ਲਵੇ, ਗੰਦਾ ਕਰ ਲਵੇ, ਸਿੱਧਾ ਵੀ ਨਾ ਕਰੇ, ਮਰਜ਼ੀ ਹੈ ਨਾ, ਮੈਂ ਨਾ ਮਾਨੂੰ, ਮਰਜ਼ੀ ਹੈ। ਭਾਂਡਾ ਆਤਮਲੀਨ, ਅਤ ਹੁੰਦਾ ਟੂ ਮੱਚ, ਬਹੁਤ ਹੀ ਮੈਲਾ ਗੰਦਾ ਭਾਂਡਾ, ਧੋਤਾ ਅੱਛਾ ਨਾ ਹੋਈ ਸੀ, ਧੋਣ ਨਾਲ ਚੰਗਾ ਸਾਫ਼ ਨਹੀਂ ਹੁੰਦਾ। ਅੱਜ ਐਡਵਰਟੀਜ਼ਮੈਂਟ ਕੰਪਨੀਜ਼ ਨੂੰ ਵੀ ਪਤਾ ਹੈ ਤਾਂ ਉਹ ਸਾਨੂੰ ਸਮਝਾਉਂਦੇ ਨੇ ਇਸ ਤਰ੍ਹਾਂ ਸਪੌਂਜ ਵੀ ਲਗਾਓ, ਫਿਰ ਅੱਛਾ ਇਹ ਵਾਲੀ ਦਵਾਈ ਵੀ ਲਗਾਓ, ਅੱਛਾ ਇਹ ਵੀ ਲਗਾਓ, ਅੱਛਾ ਨਿੰਬੂ ਪਾਣੀ ਵੀ ਲਗਾਓ, ਅੱਛਾ ਗਰਮ ਪਾਣੀ ਪਾਓ, ਅੱਛਾ ਇਹ ਵਾਲਾ ਸਾਬਣ ਲਗਾਓ, ਇਹ ਵਾਲਾ ਸਰਫ ਲਗਾਓ, ਉਹ ਵੀ ਸਮਝਾਉਂਦੇ ਨੇ। ਇਹਦਾ ਮਤਲਬ ਕਾਫੀ ਅੰਦਰ ਗੰਦਗੀ ਲੱਗ ਜਾਂਦੀ ਹੈ। ਜਿਹੜਾ ਭਾਂਡਾ ਬਹੁਤ ਗੰਦਾ ਹੋ ਜਾਏ, ਭਾਂਡਾ ਹੱਥ ਮਲੀਨ, ਉਹ ਸਿਰਫ ਧੋਣ ਦੇ ਨਾਲ ਸਾਫ ਨਹੀਂ ਹੁੰਦਾ। ਅਤੇ ਸਾਡਾ ਭਾਂਡਾ ਅੰਦਰੋਂ ਗੰਦਾ ਹੈ, ਸਾਡਾ ਭਾਂਡਾ ਮੀਨ ਸਾਡਾ ਮਨ ਮੈਲਾ ਹੈ, ਅਤੇ ਅਸੀਂ ਇਸਨੂੰ ਕਿਸੇ ਤੀਰਥ 'ਤੇ ਇਸ਼ਨਾਨ ਕਰਨ ਚਲੇ ਜਾਂਦੇ ਹਾਂ, ਕਦੀ ਸਾਲ 'ਚ ਇੱਕ ਵਾਰੀ, ਕਦੇ ਮੱਸਿਆ ਪੂਰਨਮਾਸ਼ੀ ਦੇ ਪੂਰਨਮਾਸ਼ੀ, ਪਰ ਗੁਰੂ ਸਾਹਿਬ ਕਹਿੰਦੇ ਨੇ ਇਸ ਦਾ ਧੋਣ ਨਾਲੇ ਅੱਛਾ ਨਹੀਂ ਹੁੰਦਾ, ਸਾਫ ਨਹੀਂ ਹੁੰਦਾ। ਬਾਹਰਲੇ ਭਾਂਡੇ ਦੀ ਗੱਲ ਨਹੀਂ ਚੱਲ ਰਹੀ, ਜੇ ਬਾਹਰਲੇ ਸਟੀਲ ਦੇ, ਪਿੱਤਲ ਦੇ, ਬਰਾਸ ਦੇ, ਪਲਾਸਟਿਕ ਦੇ, ਕੱਚ ਦੇ ਭਾਂਡੇ ਦੀ ਗੱਲ ਨਹੀਂ ਚੱਲ ਰਹੀ, ਤਾਂ ਫਿਰ ਮੇਰੇ ਬਾਹਰਲੇ ਸਰੀਰ ਭਾਂਡੇ ਦੀ ਗੱਲ ਵੀ ਨਹੀਂ ਚੱਲ ਰਹੀ, ਮੇਰੇ ਹਿਰਦੇ ਅੰਤਰ ਆਤਮਾ ਦੇ ਭਾਂਡੇ ਦੀ ਗੱਲ ਚੱਲ ਰਹੀ ਹੈ ਕਿ ਉਹਨੂੰ ਤੂੰ ਪਾਣੀ ਨਾਲ ਨਹੀਂ ਧੋ ਸਕਦਾ। ਪਰ ਇਹ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਕੇ, ਇਹ ਬਾਹਰੋਂ ਬਾਹਰੋਂ ਮੈਲ ਦੂਰ ਹੋ ਸਕਦੀ ਹੈ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈ ਹੈ ਉਹ ਧੋਏ, ਪਰ ਇਹ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ ਮੈਂ ਕਹਿ ਰਹਾਂ। ਇਸ ਤਰੀਕੇ ਦੇ ਨਾਲ ਅਸੀਂ ਸਾਰਾ ਸਮਝਦੇ ਜਾਂਦੇ ਹਾਂ ਕਿ ਮੇਰੇ ਅੰਤਰ ਆਤਮੇ ਦੇ ਭਾਂਡੇ ਦੀ ਗੱਲ ਚੱਲ ਰਹੀ ਆ, ਉਹ ਮੈਲਾ ਹੈ, ਉਹਦੇ ਮੈਲਾ ਹੋਣ ਕਾਰਨ ਉਹ ਰੱਬ ਜੀ ਦੇ ਕਲਿੱਕ ਵਾਲੇ ਫੋਕਸ ਹੇਠਾਂ ਨਹੀਂ ਆ ਪਾਉਂਦਾ, ਉਹ ਰੱਬ ਜੀ ਦੇ ਪਾਤਰ ਨਹੀਂ ਬਣ ਪਾਉਂਦਾ ਕਿ ਉਸਦਾ ਗਿਆਨ ਆਪਣੇ ਭਾਂਡੇ ਵਿੱਚ ਪੁਆ ਸਕੇ। ਭਾਂਡਾ ਅਤਮਲੀਨ ਧੋਤਾ ਅੱਛਾ ਨਾ ਹੋਈ ਸੀ, ਇਹ ਧੋਣ ਦਾ ਮਤਲਬ ਹੋ ਗਿਆ ਕਿ ਬਾਹਰਲੇ ਸਰੀਰਕ ਇਸ਼ਨਾਨ ਨੂੰ ਮਨਾ ਨਹੀਂ ਕੀਤਾ ਜਾ ਰਿਹਾ ਕਿ ਅਸੀਂ ਨਹਾਈਏ ਹੀ ਨਾ, ਅਸੀਂ ਰੋਜ਼ ਸਵੇਰੇ ਨਹਾਉਂਦੇ ਹਾਂ, ਪਰ ਬਾਹਰਲੇ ਇਸ਼ਨਾਨ ਨੂੰ ਰੱਬਤਾ ਦਾ ਪ੍ਰਤੀਕ ਨਹੀਂ ਮੰਨਿਆ, ਵਨਨੈਸ ਵਿਦ ਗੋਡ ਨਹੀਂ ਮੰਨਿਆ ਜਾ ਸਕਦਾ। ਬਾਹਰੋਂ ਤਾਂ ਨਹਾਉਣਾ ਚਾਹੀਦਾ, ਇਹ ਹਾਈਜੀਨਿਕਲੀ ਅੱਛਾ ਹੁੰਦਾ, ਸਾਫ਼ ਰੱਖਣਾ ਚਾਹੀਦਾ, ਪਰ ਜੇ ਤੂੰ ਨਹਾ ਕੇ ਸੋਚੇ ਮੈਂ ਸੁੱਚਾ ਹੋ ਗਿਆ ਵਾਂ, ਮੇਰੇ ਸਾਰੇ ਪਾਪ ਦੂਰ ਹੋ ਗਏ ਨੇ, ਤਾਂ ਤੈਨੂੰ ਭੁਲੇਖਾ ਹੈ। ਸੋ ਤੀਰਥਾਂ 'ਤੇ ਜਾਣ ਦੇ ਨਹਾਉਣ ਦੀ, ਕਿਸੇ ਖਾਸ ਤੀਰਥ 'ਤੇ ਜਾ ਕੇ ਨਹਾਉਣ ਦੀ, ਅਤੇ ਬਾਹਰਲੇ ਇਸ਼ਨਾਨਾਂ ਦੀ, ਬਾਹਰਲੀ ਸੁੱਚਮਤਾ ਨੂੰ ਪੂਰੀ ਇਸ ਇੱਕ ਪੰਕਤੀ ਦੇ ਵਿੱਚ ਗੁਰੂ ਸਾਹਿਬ ਕੰਡੈਮ ਕਰ ਰਹੇ ਹਨ। ਜੇ ਗੁਰੂ ਸਾਹਿਬ ਕਹਿ ਰਹੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤਾਂ ਗੁਰੂ ਸਾਹਿਬ ਕਹਿ ਰਹੇ ਮੇਰੇ ਵਾਸਤੇ ਸੱਚ ਦਾ ਗਿਆਨ ਹੀ ਤੀਰਥ ਹੈ। ਗੁਰਦਰਿਆਓ ਸਦਾ ਜਲ ਨਿਰਮਲ, ਗੁਰੂ ਦਾ ਗਿਆਨ ਹੀ ਦਰਿਆ ਹੈ, ਇਹਦਾ ਜਲ ਨਿਰਮਲ ਹੈ। ਗੰਗਾ ਮੈਲੀ ਹੋ ਸਕਦੀ ਹੈ, ਜਮਨਾ ਮੈਲੀ ਹੋ ਸਕਦੀ ਹੈ, ਪਰ ਗੁਰ ਗਿਆਨ ਮੈਲਾ ਨਹੀਂ ਹੋ ਸਕਦਾ। ਗੁਰਦਰਿਆਓ ਸਦਾ ਜਲ ਨਿਰਮਲ, ਆਲਵੇਜ਼ ਕਲੀਨ, ਪੋਲਿਊਸ਼ਨ ਫਰੀ, ਮਿਲਿਆ ਦੁਰਮਤ ਮੈਲ ਹੀ ਰਹਿ, ਇਸ ਦੇ ਨਾਲ ਨਹਾ ਲਵੇਂ ਤਾਂ ਤੇਰੀ ਦੁਰਮਤ ਦੀ, ਅੰਤਰ ਆਤਮੇ ਦੀ ਮੈਲ ਦੂਰ ਹੋ ਜਾਂਦੀ ਹੈ। ਸਤ ਸੰਗਤ ਕੀ ਧੂਰ ਪੜੀ ਉਡ ਨੇਤਰੀ, ਹਮਰੀ ਦੁਰਮਤ ਮੈਲ ਗਵਾਏ, ਸਾਡੀ ਦੁਰਮਤ ਮੈਲ ਦੂਰ ਹੋ ਜਾਂਦੀ ਹੈ। ਦੁਰਮਤ ਹੈ ਕਿ ਮੇਰੇ ਮਨ ਦੀ ਮਰਜ਼ੀ, ਮੇਰੇ ਮਨ ਦੀ ਮੈਲ ਨੂੰ ਦੁਰਮਤ ਕਹਿੰਦੇ ਨੇ, ਮੇਰਾ ਮਨ ਨਹੀਂ ਮੰਨਦਾ, ਮੇਰਾ ਦਿਲ ਨਹੀਂ ਕਰਦਾ। ਲਓ ਜੀ ਲਓ, ਦਿੱਲੀ ਕਮੇਟੀ ਨੇ ਅਨਾਊਂਸ ਕਰ ਦਿੱਤਾ ਕਿ ਸਾਦਾ ਵਿਆਹ ਹੋਣਾ ਚਾਹੀਦਾ, ਮੇਰਾ ਮਨ ਨਹੀਂ ਮੰਨਦਾ, ਅਸੀਂ ਤਾਂ ਪੌਂਪ ਐਂਡ ਸ਼ੋਅ ਕਰਨਾ ਚਾਹੁੰਦੇ। ਮਨ ਦੀ ਮੈਲ, ਨਹੀਂ ਮੰਨਣਾ ਨਹੀਂ ਮੰਨਣਾ, ਇਹ ਤਾਂ ਆਪਣੇ ਪੈਸੇ ਦੀ ਜਾਂ ਆਪਣੇ ਮਾਣ ਦੀ ਆਕੜ ਹੈ ਨਾ। ਪਰ ਜੇ ਸੱਚ ਦੱਸ ਰਹੇ ਨੇ, ਸਮਝਾ ਰਹੇ ਨੇ, ਲੈ ਲਈਏ ਤਾਂ ਚੈਨ ਮਿਲੇਗਾ, ਬੇਚੈਨੀ ਵੀ ਨਹੀਂ ਹੋਏਗੀ, ਨਾ ਥਾਂ ਥਾਂ 'ਤੇ ਕਾਰਡ ਵੰਡਣ ਜਾਣਾ ਪਏਗਾ, ਨਾ ਹਰ ਜਗ੍ਹਾ ਕਾਰਡ ਦੇਣ ਵਾਸਤੇ ਇਤਨੇ ਮਹੀਨੇ, ਦੋ ਮਹੀਨੇ ਕਾਰਡ ਵੰਡ ਕੇ ਹਰ ਜਗ੍ਹਾ ਕੋਕ, ਪੈਪਸੀ ਔਰ ਚਾਹ ਪੀਣੀ ਪਏਗੀ, ਨਾ ਪੇਟ ਖਰਾਬ ਹੋਏਗਾ, ਅਤੇ ਨਾ ਲੋਕਾਂ ਨੂੰ ਆਦਤ ਪਾਵਾਂਗੇ ਵੀ ਤੁਸੀਂ ਜਦੋਂ ਤੱਕ ਮਠਿਆਈ ਦੇ ਡੱਬੇ ਸਮੇਤ, ਡਰਾਈ ਫਰੂਟ ਸਮੇਤ, ਪੈਸੇ ਮਾਇਆ ਸਮੇਤ ਕਾਰਡ ਜਦੋਂ ਤੱਕ ਦੇਣ ਨਹੀਂ ਆਓਗੇ, ਤੁਹਾਡਾ ਵਿਆਹ ਅਟੈਂਡ ਨਹੀਂ ਕਰਾਂਗੇ। ਇਹ ਐਸੀਆਂ ਆਦਤਾਂ ਸਭ ਛੁੱਟਦੀਆਂ ਜਾਣਗੀਆਂ, ਇਹ ਬੜਾ ਵੱਡਾ ਉਪਰਾਲਾ ਹੈ। ਇਹ ਹਾਥੀ ਕੇ ਪਾਓ ਮੈਂ ਸਭ ਕਾ ਪਾਓ ਵਾਲੀ ਗੱਲ ਕੀਤੀ ਹੈ ਇਹਨਾਂ ਨੇ। ਸੋ ਸਾਨੂੰ ਸਮਝਾਉਂਦੇ ਨੇ, ਭਾਂਡਾ ਅਤਮਲੀਨ ਧੋਤਾ ਅੱਛਾ ਨਾ ਹੋਈ ਸੀ, ਬਾਹਰਲੇ ਸੁੱਚ ਪਿੱਟ, ਬਾਹਰਲੇ ਇਸ਼ਨਾਨ ਨਾਲ ਕੁਛ ਨਹੀਂ ਹੁੰਦਾ। ਗੁਰਦੁਆਰੇ ਹੋਏ, ਗੁਰਦੁਆਰੇ, ਗੁਰੂ ਦੇ ਦਰ 'ਤੇ, ਗੁਰੂ ਦੇ ਮਤ ਦੇ ਰਾਹੀਂ, ਦੁਆਰਾ ਮੀਨਸ ਥਰੂ, ਬਾਈ ਦੈਟ ਗੁਰ ਸਤਿਗੁਰ ਦਾ ਸੱਚਾ ਗਿਆਨ, ਉਹ ਟੈਕਨੀਕ, ਉਹ ਮੈਥਡ ਜਿਹੜਾ ਸਮਝਾਉਂਦਾ ਕਿ ਅੰਦਰ ਦੀ ਮੈਲ ਕਿਵੇਂ ਸਾਫ਼ ਕਰੀਦਾ। ਜਿਵੇਂ ਅਸੀਂ ਪੜ੍ਹ ਰਹੇ ਸੀ, ਸਤਸੰਗਤ ਕੀ ਧੂਰ ਪੜੀ ਉੱਡ ਨੇਤਰੀ, ਹਮਰੀ ਦੁਰਮਤ ਮੈਲ ਗਵਾਏ। ਜਿਸ ਸੰਗਤ ਵਿੱਚ ਬੈਠ ਕੇ, ਜਿਸ ਦੀ ਸੰਗਤ ਕਰਕੇ, ਸਤਸੰਗਤ ਸਤਿਗੁਰ ਚਟਸਾਲ ਹੈ ਜਿੱਤ ਹਰ ਗੁਣ ਸਿੱਖਾ, ਸੱਚੇ ਗੁਣ ਸਿੱਖਦੇ ਹਾਂ, ਉੱਥੋਂ ਮਨ ਦੀ ਮੈਲ ਦੂਰ ਹੁੰਦੀ ਜਾਂਦੀ ਹੈ, ਉਸ ਨੂੰ ਸੰਗਤ ਉੱਤਮ ਕਹਿੰਦੇ ਨੇ। ਗੁਰਦੁਆਰਾ ਹੋਏ, ਸੋਝੀ ਪਾਏ ਸੀ, ਤੂੰ ਸਤਿਗੁਰ ਦੀ ਮੱਤ ਲੈਣਾ ਸ਼ੁਰੂ ਕਰ ਦੇ, ਤੈਨੂੰ ਸੋਝੀ ਆਉਣੀ ਸ਼ੁਰੂ ਹੋ ਜਾਏਗੀ। ਪਾਏ ਸੀ ਦਾ ਮਤਲਬ ਹੋ ਗਿਆ ਇੰਜ ਸੋਝੀ ਪਾਈਦਾ ਹੈ, ਪਾਵੇਂਗਾ ਨਹੀਂ, ਇੰਜ ਪਾਈਦਾ ਹੈ। ਸੋ ਸੀ ਸੀ ਜਿੱਥੇ ਵੀ ਆਏਗਾ ਦਾ ਮਤਲਬ ਹੁੰਦਾ ਹੈ, ਦਾ ਹੈ, ਦੀ ਹੈ, ਅਸੀਂ ਪ੍ਰੈਜੈਂਟ ਟੈਂਸੀ 'ਚ ਉਹਦੇ ਅਰਥ ਬਣਾਵਾਂਗੇ, ਇਹ ਗ੍ਰਾਮਰ ਹੈ। ਜੇ ਸਤਿਗੁਰ ਦਾ ਸੱਚ ਗਿਆਨ ਲੈਂਦੇ ਹਾਂ ਤਾਂ ਸੋਝੀ ਹੋ ਜਾਂਦੀ ਹੈ, ਇੰਜ ਸਮਝ ਪੈ ਜਾਂਦੀ ਹੈ। ਏਤ ਦੁਆਰਾ ਧੋਏ, ਜੇ ਸਤਿਗੁਰ ਦੀ ਮੱਤ ਦੇ ਰਾਹੀਂ ਤੂੰ ਆਪਣੀ ਮਨ ਦੀ ਮੈਲ ਨੂੰ ਧੋਏ, ਮਨ ਦੀ ਮੈਲ ਧੁੱਲ ਜਾਂਦੀ ਹੈ ਨਾ, ਇਨਸਾਨ ਸਿਆਣਾ ਹੋ ਜਾਂਦਾ। ਮਨ ਦੀ ਮੈਲ ਰਹਿੰਦੀ ਹੈ, ਇਨਸਾਨ ਇਆਣਾ ਰਹਿੰਦਾ, ਉਮਰ ਦਾ ਜਿੰਨਾ ਮਰਜ਼ੀ ਵੱਡਾ ਹੋ ਜਾਏ। ਇਆਣੇ ਤੋਂ ਸਿਆਣਾ ਆਪ ਨਹੀਂ ਹੋ ਸਕਦੇ ਹਾਂ। ਕੱਲ੍ਹ ਰਾਤੀ ਅਸੀਂ ਸ਼ਬਦ ਪੜ੍ਹਿਆ ਸੀ, ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ। ਰੱਬ ਜੀ, ਜੇ ਤੁਸੀਂ ਮੇਰੀ ਮੋਹ ਦੀ ਫਾਸ ਨਾ ਤੋੜੋ ਤੋ ਹਮ ਨਹੀਂ ਤੋੜਾ। ਮੈਨੂੰ ਅਕਲ ਨਹੀਂ ਹੈ ਕਿ ਮੈਂ ਤੋੜ ਸਕਾਂ। ਆਈ ਹੈਵ ਨੋ ਇੰਟਲੈਕਟ ਵਿਦ ਮੀ। ਜਿਸ ਨੂੰ ਮੈਂ ਆਪਣਾ ਇੰਟਲੈਕਟ ਸਮਝ ਰਿਹਾ, ਉਸਨੂੰ ਤਾਂ ਤੁਸੀਂ ਕਹਿੰਦੇ ਹੋ ਕਿ ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਈਆਂ। ਸੋ ਰੱਬ ਜੀ, ਤੁਸੀਂ ਆਪਣਾ ਡਿਵਾਈਨ ਇੰਟਲੈਕਟ ਮੈਨੂੰ ਦਿਓ, ਸੁਮਤ ਬਖਸ਼ੋ। ਏਤ ਦੁਆਰਾ ਧੋਏ, ਹੱਛਾ ਹੋਈ ਸੀ, ਹੱਛੇ ਹੋ ਜਾਈਦਾ ਹੈ। ਸਤਿਗੁਰ ਦੀ ਮੱਤ ਲੈਂਦੇ ਹਾਂ ਅਤੇ ਅੰਦਰੋਂ ਅੱਛੇ ਹੋ ਜਾਈਦਾ, ਸਿਆਣਾ ਕਰ ਦਿੰਦਾ ਨਾ ਸਤਿਗੁਰ। ਮੇਰੇ ਰਾਮ, ਹਮ ਬਾਰਕ ਹੈ ਹਰ ਪ੍ਰਭ ਕੇ ਇਆਣੇ, ਅਸੀਂ ਰੱਬ ਜੀ ਦੇ ਇਆਣੇ ਬਾਲਕ ਹਾਂ, ਬੱਚਿਆਂ। ਦਿਸ ਹੋਲ ਵਰਲਡ, ਆਲ ਹਿਊਮਨ ਬੀਂਗਸ ਇਆਣੇ ਨੇ, ਉਮਰ ਜਿਹੜੀ ਮਰਜ਼ੀ ਹੈ। ਹਮ ਬਾਲਕ ਹੈ ਹਰ ਪ੍ਰਭ ਕੇ ਇਆਣੇ, ਧੰਨ ਧੰਨ ਗੁਰੂ, ਗੁਰ ਸਤਿਗੁਰ, ਪਾਂਧਾ, ਪਾਂਧਾ ਕਹਿੰਦੇ ਨੇ ਟੀਚਰ, ਮਾਸਟਰ। ਧੰਨ ਧੰਨ ਗੁਰੂ, ਗੁਰ ਸਤਿਗੁਰ, ਪਾਂਧਾ ਜਿਨ ਹਰ ਉਪਦੇਸ਼ ਦੇਖੀਏ ਸਿਆਣੇ। ਮੈਨੂੰ ਸਿਆਣਾ ਕਰ ਦਿੱਤਾ, ਕਰ ਦਿੰਦਾ, ਵਰਨਾ ਮੈਂ ਆਉਣਾ ਸੀ। ਇਹ ਗੁਰੂ ਪਾਤਸ਼ਾਹ ਸਮਝਾ ਰਹੇ ਨੇ। ਤਾਂ ਕਰਕੇ ਸਤਿਗੁਰ ਦੇ ਦਰ ਉੱਤੇ ਡਿੱਗਣ ਦੀ, ਸਰੈਂਡਰ ਕਰਨ ਦੀ ਅਵਸਥਾ ਬਿਆਨ ਕਰ ਰਹੇ ਨੇ ਕਿ ਤੂੰ ਨਿਮਰਤਾ ਨਾਲ ਪੇਸ਼ ਹੋ ਜਾ ਸਤਿਗੁਰ ਅੱਗੇ, ਸੱਚ ਦੇ ਗਿਆਨ ਅੱਗੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ ਹੈ। ਮੀਨ ਸਭ ਤੋਂ ਵੱਡਾ ਪੁੰਨ ਪਤਾ ਕੀ ਹੈ? ਨਿਮਰਤਾ ਦੇ ਨਾਲ ਸਤਿਗੁਰ ਦੇ ਅੱਗੇ ਢਹਿ ਪਓ। ਢਹਿ ਪਓ ਦਾ ਮਤਲਬ ਇਹ ਨਹੀਂ ਕਿ ਲੰਬਾ ਲੇਟ ਕੇ ਸਿਰਫ ਮੱਥਾ ਟੇਕ ਲਿਆ। ਉਹਨੂੰ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਸੀਸ ਨਿਵਾਇਆ ਕਿਆ ਥੀਆ ਜਾਰੀ ਦੇ ਕੁਛ ਉੱਦੇ ਜਾਏ। ਮੱਥਾ ਅਸੀਂ ਟੇਕਦੇ ਹਾਂ, ਪ੍ਰਤੀਕ ਹੈ, ਰੋਜ਼ 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 ਆਪਣੇ ਆਪ ਨੂੰ ਸਮਝਾਉਂਦੇ ਹਾਂ ਕਿ ਆਪਣੀ ਮੱਤ ਸਤਿਗੁਰ ਜੀ ਅੱਗੇ ਰੱਖ ਦੇ, ਇਹਨਾਂ ਦੀ ਮੱਤ ਲੈ ਲੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ ਰਾਮ। ਬਸ ਏਤ ਦੁਆਰੇ ਧੋਏ, ਹੱਛਾ ਹੋਏ ਸੀ, ਸਿਆਣਾ ਹੋ ਜਾਏਗਾ, ਮਨ ਦੀ ਮੈਲ ਦੂਰ ਹੋ ਜਾਏਗੀ। ਮਨ ਦੀ ਮੈਲ ਉਤਾਰਨਾ ਗੁਰਮਤ ਵਿੱਚ ਸੱਚੀ ਪ੍ਰੀਤ ਦੀ ਨਿਸ਼ਾਨੀ ਹੈ। ਮਨ ਦੀ ਮੈਲ ਉਤਾਰਨਾ ਗੁਰਮਤ ਵਿੱਚ ਸਿਮਰਨ ਨਾਲ ਜੁੜੇ ਰਹਿਣਾ ਹੈ। ਮਨ ਦੀ ਮੈਲ ਉਤਾਰਨਾ ਗੁਰਮਤ ਵਿੱਚ ਰੱਬ ਜੀ ਨਾਲ ਇਕਮਿਕਤਾ ਦੀ ਨਿਸ਼ਾਨੀ ਹੈ। ਮਨ ਦੀ ਮੈਲ ਉਤਾਰਨ ਵਾਸਤੇ ਤਤਪਰ ਰਹਿਣਾ ਹੀ ਰੱਬ ਅੱਗੇ ਆਪਣਾ ਸੀਸ ਭੇਟ ਕਰਨਾ ਕਹਿਲਾਉਂਦਾ ਹੈ। ਏਤ ਦੁਆਰਾ ਧੋਏ, ਹੱਛਾ ਹੋਏ ਸੀ। ਉਹ ਦੁਆਰਾ ਕੋਈ ਚਾਰ ਦੀਵਾਰਾਂ ਦਾ ਕੋਈ ਖਾਸ ਪਰਟੀਕੁਲਰ ਪਲੇਸ ਨਹੀਂ ਹੁੰਦਾ। ਸਤਿਗੁਰ ਦੀ ਮੱਤ ਦੀ ਬਾਰਿਸ਼ ਪੂਰੀ ਦੁਨੀਆ ਵਿੱਚ ਹੋ ਰਹੀ ਹੈ। ਸਤਿਗੁਰ ਮੀਨਸ ਸੱਚਾ ਗੁਰ, ਸੱਚਾ ਗਿਆਨ। ਸੱਚਾ ਗਿਆਨ ਕੇਵਲ ਰੱਬ ਜੀ ਦਾ ਹੁੰਦਾ ਹੈ। ਇਸ ਕਰਕੇ ਅਸੀਂ ਜਦੋਂ ਪੜ੍ਹਦੇ ਹਾਂ ਜਪਜੀ ਸਾਹਿਬ, ਉਹਦੇ ਸਭ ਤੋਂ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਪਹਿਲਾਂ ਲਿਖਿਆ ਹੈ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰਗ। ਇਹ ਸਾਰੇ ਰੱਬ ਜੀ ਦੇ ਗੁਣ ਨੇ, ਤਾਂ ਗੁਰਪ੍ਰਸਾਦ ਵੀ ਰੱਬ ਜੀ ਦਾ ਗੁਣ ਹੈ ਕਿ ਰੱਬ ਜੀ ਨੇ ਸਾਰੀ ਦੁਨੀਆ ਵਾਸਤੇ ਗੁਰ ਗਿਆਨ ਡਿਵਾਈਨ ਵਿਜ਼ਡਮ ਡਿਵਾਈਨ ਇੰਟਲੈਕਟ ਦੀ ਬਾਰਿਸ਼ ਕੀਤੀ ਹੋਈ ਹੈ ਸਾਰਿਆਂ ਵਾਸਤੇ। ਹਿੰਦੂ ਮੁਸਲਮਾਨ ਸਿੱਖ ਈਸਾਈ ਅਮੀਰ ਗਰੀਬ ਗੋਰਾ ਕਾਲਾ ਇਸਤਰੀ ਮਰਦ ਗੇ ਲੈਸਬੀਅਨ ਜੋ ਮਰਜ਼ੀ ਹੋਵੇ, ਧਰਤੀ ਦਾ ਜੋ ਮਰਜ਼ੀ ਇਨਸਾਨ ਹੋਵੇ ਉਹ ਇਸ ਬਾਰਿਸ਼ ਨੂੰ ਆਪਣੇ ਭਾਂਡੇ ਵਿੱਚ ਪਵਾ ਸਕਦਾ ਕਿਉਂਕਿ ਰੱਬ ਜੀ ਵਿਤਕਰਾ ਨਹੀਂ ਕਰਦੇ ਨੇ। ਏਤ ਦੁਆਰਾ ਧੋਏ ਅੱਛਾ ਹੋਏ ਸੀ, ਤੂੰ ਲੈਣ ਦੀ ਕੋਸ਼ਿਸ਼ ਤਾਂ ਕਰ, ਅੱਛੇ ਹੋ ਜਾਈਦਾ। ਅਤੇ ਅੱਛੇ ਕਿਵੇਂ ਹੋ ਜਾਈਦਾ, ਜਿਸ ਤਰ੍ਹਾਂ ਮੈਂ ਸਿਆਣੇ ਦੀ ਗੱਲ ਕੀਤੀ ਉਹ ਸਮਝਾ ਦਿੰਦਾ, ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ, ਉਹ ਵਰਤਾ ਦਿੰਦਾ ਸਮਝਾ ਦਿੰਦਾ ਕੀ ਮੈਲ ਹੈ ਅਤੇ ਕੀ ਚੰਗਾ ਹੈ। ਮਨੁੱਖ ਨੂੰ ਸਮਝ ਨਹੀਂ ਆਉਂਦੀ, ਮਨੁੱਖ ਤਾਂ ਆਪਣੀ ਚਤਰਾਈ ਨਾਲ ਸਰ ਅਪਸਰ ਕੀ ਸਾਰ ਨਾ ਜਾਣਾ, ਭੁੱਲਾ ਫਿਰਿਆ ਜਾਈ, ਭੁੱਲਾ ਫਿਰਦਾ ਰਹਿੰਦਾ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਰੱਬ ਜੀ ਦੇ ਕੋਲ ਜੇ ਤੂੰ ਕਵੇਂ ਨਾ ਕਿ ਬਈ ਮੈਂ ਤੁਹਾਡੇ ਦਰ 'ਤੇ ਆਇਆ, ਮੈਨੂੰ ਸੁਮਤ ਬਖਸ਼ੋ, ਅਤੇ ਉਹ ਸੁਮਤ ਬਖਸ਼ ਦਿੰਦੇ ਨੇ। ਸਮਝਾ ਦਿੰਦੇ ਨੇ, ਮਤ ਕੋ ਜਾਣਾ ਜਾਏ ਅੱਗੇ ਪਾਏ ਸੀ। ਕਿਤਨਾ ਕੀਮਤੀ ਮੈਸੇਜ ਹੈ ਸਾਡੇ ਘਰਾਂ ਵਿੱਚ, ਜਦੋਂ ਕੋਈ ਮਰ ਜਾਂਦਾ ਨਾ ਅਸੀਂ ਕੋਈ ਦਾਨ ਪੁੰਨ ਕਰਨ ਤੁਰ ਪੈਂਦੇ ਹਾਂ, ਅਸੀਂ ਉਹਨਾਂ ਦੀਆਂ ਕਿਸੇ ਢੰਗ ਦੇ ਨਾਲ ਅਸਥੀਆਂ ਪ੍ਰਵਾਹ ਕਰਕੇ ਜਲ ਵਿੱਚ ਜਾਂ ਕਿਸੇ ਹੋਰ ਢੰਗ ਦੇ ਨਾਲ ਡੈੱਡ ਬੋਡੀ ਦਾ ਡਿਸਪੋਜ਼ਲ ਜਿੰਨੇ ਮਰਜ਼ੀ ਦੁਨੀਆ ਦੇ ਤਰੀਕੇ ਨੇ ਉਹਨਾਂ ਦੇ ਨਾਲ ਇਹ ਕਰਕੇ ਸੋਚਦੇ ਹਾਂ, ਇਸ ਤਰ੍ਹਾਂ ਇਹ ਸਵਰਗ ਨੂੰ ਚਲਾ ਜਾਏਗਾ, ਇਸ ਤਰ੍ਹਾਂ ਜੰਨਤ ਨੂੰ ਚਲਾ ਜਾਏਗਾ, ਇਸ ਤਰ੍ਹਾਂ ਰੱਬ ਜੀ ਆਪਣੇ ਚਰਨਾਂ 'ਚ ਨਿਵਾਸ ਬਖਸ਼ ਲੈਣਗੇ, ਇਸ ਤਰ੍ਹਾਂ ਇਹਦੇ ਧਰਤੀ 'ਤੇ ਕੀਤੇ ਹੋਏ ਕਰਮਾਂ ਦਾ ਪਾਪ ਕੱਟਿਆ ਜਾਏਗਾ। ਸਾਰੀ ਦੁਨੀਆ ਨਾਲੋਂ ਡਿਫਰੈਂਟ ਮੈਸੇਜ ਦੇ ਰਹੇ ਨੇ ਗੁਰੂ ਸਾਹਿਬ, ਕਹਿੰਦੇ ਆ ਭੁਲੇਖਾ ਨਾ ਖਾ ਲੈਣਾ ਕਿ ਅੱਗੇ ਜਾ ਕੇ ਮੇਰੀ ਮਰਜ਼ੀ ਦੇ ਕੀਤੇ ਹੋਏ ਕਰਮਾਂ ਕਾਂਡਾਂ ਨਾਲ, ਮੇਰੇ ਟੱਬਰ ਦੇ ਬਾਅਦ 'ਚੋਂ ਕੀਤੇ ਹੋਏ ਕਰਮਾਂ ਕਾਂਡਾਂ ਦੇ ਨਾਲ ਕੁਛ ਪ੍ਰਾਪਤ ਹੋ ਜਾਏਗਾ। ਨਹੀਂ, ਮਤ ਕੋ ਜਾਣਾ ਜਾਏ, ਇਸ ਤਰ੍ਹਾਂ ਨਹੀਂ ਅੱਗੇ ਜਾ ਕੇ ਪਾਇਆ ਜਾਂਦਾ, ਮਤ ਕੋ ਜਾਣਾ ਜਾਏ ਅੱਗੇ ਪਾਏ ਸੀ ਨਹੀਂ ਪਾਇਆ ਜਾਂਦਾ ਹੈ, ਇੰਝ ਨਹੀਂ ਹੁੰਦਾ ਹੈ। ਜਿਹੇ ਕਰਮ ਕਮਾਏ ਤਿਆ ਹੋਈ ਸੀ, ਹੁਣ ਸੀ ਦਾ ਮੈਨਾ ਫਿਰ ਨਿਕਲੇਗਾ। ਜੈਸੇ ਇਨਸਾਨ ਤੂੰ ਕਰਮ ਕਰਦਾ, ਐਜ਼ ਯੂ ਸੋ ਸ਼ੈਲ ਯੂ ਰੀਪ, ਜਿਹਾ ਬੀਜੈ ਸੋ ਲੂਣੈ, ਕਰਮਾ ਸੰਦਲਾ ਖੇਤ। ਜੈਸੀ ਤੂੰ ਸੋਚਣੀ ਦਾ ਮਾਲਕ ਹੈ ਵੈਸੇ ਤੇਰੇ ਖਿਆਲ ਬਣ ਜਾਂਦੇ ਨੇ, ਉਹਨਾਂ ਖਿਆਲਾਂ ਦੇ ਅਨੁਸਾਰ ਤੂੰ ਕਰਮ ਕਰਦਾ ਰਹਿੰਦਾ, ਤੇਰਾ ਜੀਵਨ ਤੇਰਾ ਕਰੈਕਟਰ ਤੇਰੀ ਸ਼ਖਸੀਅਤ ਵੈਸੀ ਬਣ ਜਾਂਦੀ ਹੈ। ਜਿਹਾ ਕਾਲੇ ਕਾਲਣਾ ਤੇ ਵੇਹੋ ਨਾ ਪਚਾਰੀਏ, ਵੈਸਾ ਨਾ ਪੈ ਜਾਂਦਾ ਹੈ, ਜੈਸਾ ਤੂੰ ਕਰੇ ਵੈਸਾ ਤੇਰਾ ਨਾ ਪੈ ਜਾਏਗਾ। ਜੈਸੇ ਕਰਮ ਕਰੇਗਾ, ਇਹਦਾ ਮਤਲਬ ਇਹ ਕੁਦਰਤ ਦਾ ਸਭ ਤੋਂ ਵੱਡਾ ਕਾਨੂੰਨ ਹੈ, ਇਸ ਨੂੰ ਕੋਈ ਟੋਪਲ ਨਹੀਂ ਕਰ ਸਕਦਾ, ਬਾਹਰੋਂ ਸ਼ੋ ਆਫ ਕਰ ਸਕਦਾ ਪਰ ਸੋਨਾ ਲਗਾ ਸਕਦਾ ਮੈਂ ਧਾਰਮਿਕ ਹਾਂ, ਬਾਹਰੋਂ ਦਿਖਾ ਸਕਦਾ ਕਿ ਮੈਂ ਬੜਾ ਪਹੁੰਚਿਆ ਹੋਇਆ ਗਿਆਨਮਾਨ ਹਾਂ, ਪਰ ਤੇਰੇ ਅੰਦਰ ਜੈਸੇ ਖਿਆਲ ਨੇ ਉਹਨਾਂ ਤੋਂ ਪਤਾ ਲੱਗੇਗਾ। ਜਿਹੇ ਕਰਮ ਕਮਾਏ ਤਿਆ ਹੋਈ ਸੀ, ਮਤਲਬ ਵੈਸੇ ਹੋ ਜਾਈਦਾ ਹੈ, ਭੁਲੇਖਾ ਨਾ ਖਾ, ਮਰਨ ਤੋਂ ਬਾਅਦ ਇੰਝ ਮੈਂ ਕਰ ਲਵਾਂਗਾ। ਮਰਨ ਤੋਂ ਬਾਅਦ ਦੀ ਗੁਰੂ ਸਾਹਿਬ ਕੋਈ ਸ਼ਾਦੀ ਨਹੀਂ ਭਰਦੇ ਨੇ, ਕਿਉਂ? ਗੁਰੂ ਪਾਤਸ਼ਾਹ ਕਹਿੰਦੇ ਨੇ ਇੱਕ ਦੱਜੈ ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸ਼ਟੀਆਂ, ਇੱਕ ਭੀਫੀ ਰਸਣ ਪਾਏ। ਇਹ ਦੁਨੀਆ ਦੇ ਡੈੱਡ ਬੋਡੀ ਦੇ ਵੇਜ਼ ਆਫ ਡਿਸਪੋਜ਼ਲ ਨੇ ਕਿ ਕਿਸ ਤਰ੍ਹਾਂ ਡੈੱਡ ਬੋਡੀ ਨੂੰ ਕੋਈ ਦਬਾ ਦਿੰਦੇ ਨੇ, ਕੋਈ ਸਾੜ ਦਿੰਦੇ ਨੇ, ਕੋਈ ਪਾਣੀ 'ਚ ਪ੍ਰਵਾਹ ਕਰ ਦਿੰਦੇ ਨੇ, ਕੋਈ ਪਲੈਟਫਾਰਮ 'ਤੇ ਰੱਖ ਦਿੰਦੇ ਨੇ ਪੰਛੀਆਂ ਵਾਸਤੇ, ਕੋਈ ਕੁੱਤਿਆਂ ਅੱਗੇ ਪਾ ਦਿੰਦੇ ਨੇ, ਤਾਂ ਗੁਰੂ ਸਾਹਿਬ ਪੂਰੀ ਲਿਸਟ ਗਿਣਦੇ ਨੇ ਦੁਨੀਆ ਦੀ। ਕਹਿੰਦੇ ਨੇ ਇੱਕ ਦੱਜੈ ਸਾੜਦੇ ਨੇ, ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸ਼ਟੀਆਂ, ਇੱਕ ਭੀਫੀ ਰਸਣ ਪਾਏ। ਪਰ ਕਹਿੰਦੇ ਨਾਨਕ ਏਵ ਨਾ ਜਾਪਈ, ਕਿੱਥੇ ਜਾਏ ਸਮਾਏ। ਕੋਈ ਨਹੀਂ ਦੱਸ ਸਕਦਾ ਕਿ ਇਸ ਤਰ੍ਹਾਂ ਕਰਨ ਦੇ ਨਾਲ ਕੀ ਹੋ ਜਾਂਦਾ ਅਤੇ ਕਿੱਥੇ ਚਲੇ ਜਾਂਦੇ ਨੇ। ਅਤੇ ਗੁਰੂ ਸਾਹਿਬ ਕਲੀਅਰ ਕਰਦੇ ਨੇ, ਜਿਹੜੀ ਆਤਮਾ ਕੈਸੇਟ 'ਚ ਅਸੀਂ ਡਿਸਕਸ ਕੀਤਾ, ਜੋ ਇਹ ਜਾਣੋ ਸੋ ਇਹ ਨਾ ਹੈ। ਜਿਸਾ ਦੇਹੀ ਮਾਟੀ ਬੋਲੇ ਪਾਉਣ, ਮਰਦਾ ਜਾਤਾ ਨਜ਼ਰ ਨਾ ਆਇਆ। ਇਹ ਦੁਨੀਆਂ ਦਾ ਕੋਈ ਭੁਲੇਖਾ ਹੈ, ਇੰਝ ਕਰੋ ਤੇ ਇੰਝ ਆਤਮਾ ਅੱਗੇ ਜਾਂਦੀ ਹੈ, ਫਿਰ ਇੰਝ ਹਨੇਰਾ ਹੁੰਦਾ, ਫਿਰ ਇੰਝ ਜੁੱਤੀਆਂ ਪਾਉਣੀਆਂ ਪੈਂਦੀਆਂ, ਫਿਰ ਉੱਥੇ ਕੰਢੇ ਹੁੰਦੇ ਨੇ, ਫਿਰ ਤਰਣੀ ਨਦੀ ਹੁੰਦੀ ਹੈ, ਫਿਰ ਇੰਝ ਕਰਨਾ ਪੈਂਦਾ। ਇਸ ਕਰਕੇ ਇੱਥੇ ਇੰਝ ਦਾਨ ਕਰੋ, ਫਿਰ ਅੱਗੇ ਮਿਲੇਗਾ। ਇੱਥੋਂ ਹੀ ਤਾਂ ਸਾਰੀ ਇਹ ਗੇਮ ਸ਼ੁਰੂ ਹੁੰਦੀ ਹੈ, ਇੱਥੋਂ ਹੀ ਤਾਂ ਸਾਰੇ ਸ਼ਰਾਧ ਸ਼ੁਰੂ ਹੁੰਦੇ ਨੇ। ਮਰਨੇ ਕੇ ਬਾਅਦ ਐਸੇ ਪਿੱਤਰੋਂ ਕੋ ਐਸੇ ਦੇਂਗੇ ਤੋ ਐਸੇ ਹੋਊਗਾ। ਅਸੀਂ ਉਹ ਸਾਰੀ ਗੇਮ ਵਿੱਚ ਪੈ ਗਏ। ਤਾਂ ਜਿਹੜਾ ਵਿਚੋਲਾ ਹੈ ਉਹਨੂੰ ਗੁਰੂ ਪਾਤਸ਼ਾਹ ਕਹਿੰਦੇ, ਵੱਡੀਆਂ ਹੱਥ ਦਲਾਲ ਕੇ ਮੁਸਫੀ ਏ ਕਰੇ। ਸੋ ਕੋਈ ਕੁਛ ਵਿਚਕਾਰ ਕੁਛ ਨਹੀਂ ਕਰ ਸਕਦਾ, ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ਼, ਤੂੰ ਆਪਣੀ ਭਲੀ ਨਿਬੇੜ, ਆਪਣੇ ਬਾਰੇ ਸੋਚ, ਮੈਂ ਆਪਣਾ ਭਾਂਡਾ ਸਿੱਧਾ ਕਿਵੇਂ ਕਰਨਾ, ਆਪਣੇ ਮਨ ਦੀ ਮੈਲ ਦੂਰ ਕਿਵੇਂ ਕਰਨੀ ਹੈ। ਚੰਗੇ ਮੰਦੇ ਦੀ ਸਮਝ ਆ ਜਾਏਗੀ। ਮਤ ਕੋ ਜਾਣੈ ਜਾਏ ਅੱਗੇ ਪਾਏ ਸੀ। ਪਤਾ ਨਹੀਂ ਕਿਸ ਤਰੀਕੇ ਦੇ ਨਾਲ ਲੋਕ ਸਮਝਾਈ ਜਾਂਦੇ ਨੇ ਕਿ ਮਰਨ ਤੋਂ ਬਾਅਦ ਇਹ ਕਰੋ ਤੇ ਇੰਝ ਹੋ ਜਾਏਗਾ, ਮਰਨ ਤੋਂ ਬਾਅਦ ਇਹ ਕਰੋ ਤੇ ਇਹ ਹੋ ਜਾਏਗਾ। ਅੱਜ ਇੱਥੇ ਇੰਝ ਕਰੋ ਤੇ ਮਰਨ ਤੋਂ ਬਾਅਦ ਇੰਝ ਸਵਰਗ ਵਿੱਚ ਤੁਹਾਡਾ ਪਲੋਟ ਕਨਫਰਮ ਰਹੇਗਾ। ਲੋਕ ਸਵਰਗ ਦੇ ਰੀਅਲ ਇਸਟੇਟ ਬਣੇ ਹੋਏ ਨੇ, ਕਮਾਲ ਹੈ। ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ ਜਿਹਦੇ ਵਿੱਚ ਕਹਿ ਰਹੇ ਨੇ, ਜੇ ਪੜ੍ਹਦੇ ਹਾਂ ਮਿੱਟੀ ਮੁਸਲਮਾਨ ਕੀ, ਤਾਂ ਉਹ ਵੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਮਿੱਟੀ ਮੁਸਲਮਾਨ ਕੀ ਪੇੜ ਹੈ ਭਾਈ, ਘੁੰਮਿਆਰ ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਜਲ ਜਲ ਰੋਵੈ ਬੱਪੜੀ, ਝੜ ਝੜ ਪਵਾਂਗੇ ਯਾਰ। ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੈ ਕਰਤਾਰ। ਗੁਰੂ ਨਾਨਕ ਪਾਤਸ਼ਾਹ ਰੱਬ ਦੀ ਬੇਅੰਤਤਾ ਅੱਗੇ ਸਰੈਂਡਰ ਕਰਕੇ ਕਹਿੰਦੇ ਨੇ, ਕੋਈ ਨਹੀਂ ਜਾਣਦਾ ਮਰਨੇ ਕੇ ਬਾਅਦ ਕਿਆ ਹੁੰਦਾ ਹੈ, ਨੋ ਵਨ ਨੋਜ਼ ਵਟ ਹੈਪਨਸ, ਨੋ ਵਨ ਕੈਨ ਐਸ਼ਿਓਰ ਯੂ। ਪਤਾ ਨਹੀਂ ਕਿਸ ਤਰ੍ਹਾਂ ਧਾਰਮਿਕ ਠੇਕੇਦਾਰ ਵਿਚੋਲੇ ਬਣ ਕੇ ਅਸ਼ਿਓਰ ਕਰਦੇ ਨੇ, ਕਿਸ ਤਰ੍ਹਾਂ ਲੋਕ ਗੋਸਿਪਿੰਗ ਵਿੱਚ ਗੱਲਾਂ ਕਰਦੇ ਨੇ, ਮਰਨ ਤੋਂ ਬਾਅਦ ਇੰਝ ਹੁੰਦਾ, ਫਿਰ ਸਵਰਗ ਹੁੰਦਾ, ਫਿਰ ਨਰਕ ਹੁੰਦੇ ਨੇ, ਫਿਰ ਜਮ ਹੁੰਦੇ ਨੇ, ਫਿਰ ਉਹਨਾਂ ਨੂੰ ਬਚਣ ਵਾਸਤੇ ਇੱਥੇ ਇਹ ਕਰਮ ਕਰਨਾ ਚਾਹੀਦਾ, ਉਹ ਕਰਨਾ। ਗੁਰੂ ਸਾਹਿਬ ਕਹਿ ਰਹੇ, ਤੂੰ ਅੱਜ ਠੀਕ ਹੋ ਜਾ, ਬਸ ਸਿਰਫ ਅੱਜ ਆਪਣਾ ਭਾਂਡਾ ਸਿੱਧਾ ਕਰ ਲੈ, ਦੈਟਸ ਇਟ। ਭਾਂਡਾ ਸਿੱਧਾ ਕਰ ਲਏਗਾ ਤਾਂ ਇਹ ਕਦੀ ਨਹੀਂ ਕਹੇਗਾ ਸ਼ਰਾਰਤੀ ਲੋਕਾਂ ਵਾਂਗੂ, ਇਹ ਜਗ ਮਿੱਠਾ ਅਗਲਾ ਕਿ ਡਿੱਠਾ। ਤੂੰ ਭਾਂਡਾ ਹੀ ਸਿੱਧਾ ਹੋ ਜਾਏਗਾ, ਕਹਿਣ ਜੋਗਾ ਹੀ ਨਹੀਂ ਰਹੇਗਾ, ਉਹਨੀ ਮੰਦਿਰ ਪੈਰ ਨਾ ਰੱਖਣ ਵਾਲਾ ਤੇਰਾ ਜੀਵਨ ਬਣ ਜਾਏਗਾ ਨਾ। ਤੁਸੀਂ ਜਿਉਂ ਹੀ ਆਪਣੀ ਇਨਰ ਕੋਰ ਦੇ ਨਾਲ ਜੁੜੋ, ਆਪਣੇ ਅੰਤਰ ਆਤਮੇ ਨਾਲ ਜੁੜੋ, ਉੱਥੇ ਰੱਬ ਜੀ ਰਹਿੰਦੇ ਨੇ, ਉਹਨੂੰ ਬ੍ਰਹਿਮੰਡ ਕਹਿੰਦੇ ਨੇ, ਉੱਥੇ ਬ੍ਰਹਮ ਦਾ ਅੰਡ ਮੀਨਸ, ਉੱਥੇ ਅੰਤਰ ਆਤਮੇ ਵਿੱਚ, ਅੰਤਕਰਨ ਵਿੱਚ ਰੱਬ ਜੀ ਰਹਿੰਦੇ ਨੇ, ਭਗਵਾਨ ਰਹਿਤਾ ਹਮਾਰੇ ਹਿਰਦੇ ਮੇਂ। ਅਤੇ ਜਿਉਂ ਹੀ ਇੰਟਰੋਸਪੈਕਟਿਵ ਹੋ, ਉੱਥੋਂ ਸਿਰਫ ਚੰਗੇ ਕੰਮ ਹੀ ਫੁਰਦੇ ਨੇ, ਇਹ ਨਹੀਂ ਫੁਰਦਾ ਕਿ ਭੈੜਾ ਤਾਂ ਮੈਂ ਨਹੀਂ ਕਰਨਾ, ਫੁਰਦੇ ਹੀ ਚੰਗੇ ਕੰਮ ਹਨ, ਕਿਉਂਕਿ ਰੱਬ ਜੀ ਸੱਚ ਦਾ ਪ੍ਰਤੀਕ ਨੇ, ਚੰਗੇ ਗੁਣਾਂ ਦਾ ਪ੍ਰਤੀਕ ਨੇ। ਸਾਜਨ ਚੱਲੇ ਪਿਆਰਿਆ, ਕਿਉਂ ਮੇਲਾ ਹੋਈ, ਜੇ ਗੁਣ ਹੋਵੇ ਗੰਠੜੀ ਹੈ ਮਿਲੇਗਾ ਸੋਈ। ਇਹ ਅੱਜ ਫਰੈਂਡਸ਼ਿਪ ਡੇ ਹੈ, ਇੰਟਰਨੈਸ਼ਨਲ ਫਰੈਂਡਸ਼ਿਪ ਡੇ। ਓਏ ਜੇ ਕੋਈ ਮਿੱਤਰ ਵੀ ਬਣਨਾ ਨਾ ਕਿਸੇ ਦਾ, ਤਾਂ ਸਿਰਫ ਨੈਣ ਨਕਸ਼ ਦੇਖ ਕੇ, ਸਟੇਟਸ ਦੇਖ ਕੇ, ਸੋਹਣੇ ਨੱਕ ਵੇਖ ਕੇ, ਸੋਹਣਾ ਕੱਦ ਵੇਖ ਕੇ, ਬਾਹਰਲਾ ਸਰੂਪ ਵੇਖ ਕੇ ਮਿੱਤਰ ਨਾ ਬਣ ਜਾਈ, ਪਤਾ ਨਹੀਂ ਅੰਦਰ ਗੁਣ ਹੈਣ ਕਿ ਨਹੀਂ ਹੈਣ। ਪਰ ਤੂੰ ਜੇ ਆਪਣੇ ਅੰਦਰ ਚੰਗੇ ਗੁਣ ਪਾ ਲਵੇਂ ਤਾਂ ਸਭ ਕੋ ਮੀਤ, ਹਮ ਆਪਨ ਕੀ ਨਾ, ਹਮ ਸਭਨਾ ਕੇ ਸਾਜਨ, ਇੰਟਰਨੈਸ਼ਨਲ ਫਰੈਂਡਸ਼ਿਪ ਡੇ ਬਣ ਜਾਏਗਾ, ਰੋਜ਼ ਰੋਜ਼ ਬਣ ਜਾਏਗਾ, ਹਰ ਪਲ ਬਣ ਜਾਏਗਾ। ਕਿਉਂਕਿ ਜਿਹੜਾ ਉਹ ਸੋ ਕਾਰਡ ਬੋਏਫ੍ਰੈਂਡ ਗਰਲਫ੍ਰੈਂਡਸ਼ਿਪ ਵਾਲਾ ਡੇ ਹੈ, ਉਹਦੇ ਵਿੱਚ ਸਭ ਤੋਂ ਪਹਿਲੇ ਦੁਸ਼ਮਣ ਬਣਾ ਲੈਂਦੇ ਆ ਮਨ ਵਿੱਚ ਮੰਮੀ ਪਾਪਾ, ਦਾਦਾ ਦਾਦੀ, ਨਾਨਾ ਨਾਨੀ, ਜਿਹੜੇ ਵੱਡੇ ਭੈਣ ਭਰਾ ਸਮਝਾਉਣ ਉਹ ਦੁਸ਼ਮਣ, ਜਿਹੜਾ ਰਿਸ਼ਤੇਦਾਰ ਸਮਝਾਏ ਉਹ ਦੁਸ਼ਮਣ। ਇਹ ਕਿਹੜੀ ਮਿੱਤਰਤਾ ਜਿਹਦੇ ਦੁਸ਼ਮਣੀ ਸ਼ੁਰੂ ਹੋ ਗਈ, ਰੂਟ ਵਿੱਚ ਹੀ, ਫਾਊਂਡੇਸ਼ਨ ਵਿੱਚ ਹੀ ਦੁਸ਼ਮਣੀ ਸ਼ੁਰੂ ਹੋ ਗਈ। ਇਹ ਕੈਸਾ ਸੋ ਕਾਰਡ ਲਵ ਮੈਰਿਜ ਦਾ ਵਿਆਹ ਹੈ ਜਿਹਦੇ ਵਿੱਚ ਦੋਨੋਂ ਆਪਸ ਵਿੱਚ ਕੁੜਮਾਂ ਦੀ ਬਣਦੀ ਨਹੀਂ ਹੈ, ਇੱਕ ਦੂਜੇ ਨੂੰ ਦੇਖਣਾ ਨਹੀਂ ਚਾਹੁੰਦੇ ਨੇ, ਦੋ ਕੌਮਾਂ ਲੜ ਪੈਂਦੀਆਂ ਨੇ। ਇਹ ਕੈਸੀ ਸੋ ਕਾਰਡ ਲਵ ਮੈਰਿਜ, ਮਿੱਤਰਤਾ ਸਾਰਿਆਂ ਨਾਲ ਪੈ ਜਾਂਦੀ ਹੈ। ਸਭ ਕੋ ਮੀਤ ਹਮ ਆਪਨ ਕੀ ਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮੇਰੇ ਤਨ ਕਾ ਬਿਰਹਾ ਤੋਂ ਮੇਲ ਕੀ ਹੋ ਮੇਰੇ ਰਾਜਨ। ਕੈਸਾ ਫਰੈਂਡਸ਼ਿਪ ਸਿਖਾਉਂਦੇ ਨੇ ਗੁਰੂ ਪਾਤਸ਼ਾਹ। ਹੁਣ ਕਹਿੰਦੇ ਨੇ, ਜਿਹੇ ਕਰਮ ਕਮਾਏ ਤੇ ਆ ਹੋਏ ਸੀ ਵੈਸੇ ਹੋ ਜਾਈਦਾ ਹੈ। ਇਹ ਇਨਸਾਨ ਤੂੰ ਆਪਣੇ ਆਪ ਨੂੰ ਖੋਜ ਕੇ ਵੇਖ ਲੈ, ਜੈਸੇ ਕਰਮ ਕਰਦਾ ਵੈਸਾ ਹੋ ਜਾਏਗਾ, ਜੈਸੀ ਸੰਗਤ ਕਰਦਾ ਵੈਸੀ ਰੰਗਤ ਚੜ ਜਾਏਗੀ, ਜਿਹੜੇ ਖਿਆਲਾਂ ਦੀ ਸੰਗਤ ਕਰਦਾ ਵੈਸਾ ਬਣ ਜਾਏਗਾ, ਗਾਲਾਂ ਕੱਢਣ ਵਾਲਿਆਂ ਨਾਲ ਉੱਠੇ ਬੈਠੇਗਾ ਗਾਲਾਂ ਕੱਢਣ ਲੱਗ ਪਵੇਗਾ, ਸ਼ਰਾਬੀਆਂ ਨਾਲ ਉੱਠੇ ਬੈਠੇਗਾ ਸ਼ਰਾਬ ਪੀਣ ਲੱਗ ਪਵੇਗਾ, ਟੀਵੀ 'ਤੇ ਨੰਗੇਜ਼ ਵਾਲੇ ਸੀਨ ਵੇਖੇਗਾ ਨੰਗੇਜ਼ ਕੱਪੜੇ ਪਾਉਣ ਦਾ ਚਾਅ ਚੜ ਜਾਏਗਾ, ਡਾਂਸ ਵਾਲਿਆਂ ਨਾਲ ਉੱਠੇਗਾ ਬੈਠੇਗਾ ਟੀਵੀ 'ਤੇ ਡਾਂਸ ਵੇਖੇਗਾ ਡਾਂਸ ਕਰਨ ਦਾ ਚਿੱਤ ਕਰੇਗਾ, ਹੋਸ਼ੋ ਆਵਾਜ਼ ਗੁਆਚ ਜਾਏਗਾ। ਜੇ ਕਰਮ ਕਮਾਏ ਤਿਆ ਹੋਏ ਸੀ ਵੈਸਾ ਬਣ ਜਾਈਦਾ ਹੈ। ਆਪਣੇ ਪ੍ਰੈਜੈਂਟ ਨੂੰ ਸਵਾਰ ਕੇ ਦੇਖ ਸੋਚ। ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ, ਜੇ ਤੂੰ ਰੱਬ ਜੀ ਦੇ ਏਤ ਦੁਆਰਾ ਆਪਣੇ ਆਪ ਨੂੰ ਸਰੈਂਡਰ ਕਰ ਲਵੇਂ ਵਿਜ਼ਡਮ ਅੱਗੇ, ਡਿਵਾਈਨ ਵਿਜ਼ਡਮ ਅੱਗੇ, ਤਾਂ ਪਤਾ ਕੀ ਹੋ ਜਾਂਦਾ, ਉਹ ਅੰਮ੍ਰਿਤ ਹਰ ਕਾ ਨਾਉ ਆਪ ਵਰਤਾ ਦਿੰਦੇ ਹਨ, ਉਹ ਸੱਚ ਦਾ ਗਿਆਨ ਦੇ ਦਿੰਦੇ ਹਨ। ਤੇਰੀ ਮੈਲ ਦੇ ਕਾਰਨ ਤੂੰ ਅੰਦਰੋਂ ਸੜਦਾ ਬਲਦਾ ਰਹਿੰਦਾ ਹੈ, ਇਹਦੇ ਉੱਤੇ ਅੰਮ੍ਰਿਤ ਛਿੜਕ ਦਿੰਦੇ ਹਨ। ਤੈਨੂੰ ਛਾਤੀ ਸ਼ੀਤਲ ਮਨ ਸੁਖੀ ਬਿਨਸੀ ਦੁਤੀਆ ਸੋਚ ਕਰ ਦਿੰਦੇ ਨੇ, ਹਿਰਦਾ ਖਿੜ ਜਾਂਦਾ, ਚੈਨ ਆ ਜਾਂਦਾ, ਠੰਡਕ ਆ ਜਾਂਦੀ ਹੈ, ਤਪਤ ਕੜਾਹਾ ਬੁਝ ਗਿਆ ਗੁਰਸ਼ੀਤਲ ਨਾਮ ਦੀ ਉਹ ਹੋ ਜਾਂਦਾ, ਮਨ ਨੂੰ ਚੈਨ ਆ ਜਾਂਦਾ। ਜੇ ਸਾਡੇ ਅੰਦਰ ਚੈਨ ਆ ਗਿਆ, ਜੇ ਸਾਡਾ ਛਾਤੀ ਸ਼ੀਤਲ ਹੋ ਗਿਆ, ਜੇ ਸਾਡਾ ਤਪਤ ਕੜਾਹਾ ਬੁਝ ਗਿਆ, ਮੀਨਸ ਸਤਿਗੁਰ ਦੇ ਰੱਬ ਦੇ ਅੰਮ੍ਰਿਤ ਦੀ ਵਰਖਾ ਹੋ ਗਈ, ਸਾਡੇ ਪਾਤਰ ਭਾਂਡੇ ਵਿੱਚ ਪੈ ਗਈ। ਪਵਾਉਣ ਦਾ ਯਤਨ ਕਰਨਾ, ਮਿਹਨਤ ਕਰਨੀ ਹੈ, ਅਵਗੁਣ ਛੋੜ ਗੁਣਾ ਕੋ ਧਾਵੋ ਵੱਲ ਵਧਣਾ, ਵਰਨਾ ਜੇ ਤੂੰ ਜਪ ਤਪ ਵਿੱਚ ਪਿਆ ਰਿਹਾ ਤਾਂ ਤੈਨੂੰ ਆਪਣੇ ਅਵਗੁਣਾਂ ਵੱਲ ਧਿਆਨ ਨਹੀਂ ਰਹੇਗਾ, ਗੁਣ ਧਾਰਨ ਕਰਨ ਦੀ ਇੱਛਾ ਨਹੀਂ ਰਹੇਗੀ। ਚੱਲਿਆ ਪਤ ਸਿਉਂ ਜਨਮ ਸਵਾਰ ਵਾਜਾ ਵਾਏ ਸੀ, ਇਸ ਤਰੀਕੇ ਨਾਲ ਅਸੀਂ ਆਪਣਾ ਸਿਰਫ ਕੇਵਲ ਆਪਣਾ ਜਨਮ ਸਵਾਰ ਲੈਂਦੇ ਹਾਂ, ਗੁਰੂ ਪਾਤਸ਼ਾਹ ਕਹਿ ਰਹੇ। ਪਰ ਸਾਡਾ ਕੀ ਹੁੰਦਾ, ਸਾਰੀ ਉਮਰ ਸੱਚ ਨਾਲ ਜੁੜੇ ਨਹੀਂ, ਸਾਰੀ ਉਮਰ ਸ਼ਰਾਬ ਵੀ ਪੀਂਦੇ ਰਹੇ, ਸਾਰੀ ਉਮਰ ਨੂੰਹ ਨੂੰ ਤੰਗ ਵੀ ਕੀਤਾ, ਪੁੱਤਰ ਨੂੰ ਦਾਜ ਵਿੱਚ ਵੇਚ ਵੀ ਦਿੱਤਾ, ਸਾਰਾ ਕੁਛ ਕਰ ਲਿਆ, ਜਿਸ ਦਿਨ ਡੈਥ ਹੋਈ ਉਸ ਦਿਨ ਰਾਗੀਆਂ ਨੇ ਸ਼ਬਦ ਪੜ੍ਹ ਦਿੱਤਾ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਪਰ ਦੋ ਦਿਸ ਇਜ਼ ਜਸਟ, ਆਪਣੇ ਆਪ ਨੂੰ ਅਸੀਂ ਧੋਖਾ ਦੇ ਰਹੇ ਹਾਂ, ਇੱਕ ਦੂਜੇ ਨੂੰ ਧੋਖਾ ਦੇ ਰਹੇ ਹਾਂ। ਪਰ ਕਹਿੰਦੇ ਨੇ ਚੱਲਿਆ ਪਤ ਸਿਉਂ ਜਨਮ ਸਵਾਰ, ਉਸਦੀ ਅੰਤਰ ਆਤਮੇ ਵਿੱਚ ਉਸਦੀ ਪਤ ਰਹਿ ਆਉਂਦੀ ਹੈ, ਕਿਉਂਕਿ ਉਹ ਆਪਣੀ ਨਜ਼ਰਾਂ ਤੋਂ ਨਹੀਂ ਡਿੱਗਦਾ ਹੈ। ਸਭ ਤੋਂ ਵੱਡੀ ਪਨਿਸ਼ਮੈਂਟ ਹੈ ਜਦੋਂ ਮਨੁੱਖ ਆਪਣੀਆਂ ਨਜ਼ਰਾਂ ਤੋਂ ਗਿਰ ਜਾਂਦਾ ਹੈ, ਕਿਉਂਕਿ ਅੰਦਰ ਰੱਬ ਜੀ ਰਹਿੰਦੇ ਨੇ, ਫੋਕਸ 'ਚ ਨਹੀਂ ਆਇਆ, ਨਜ਼ਰ ਵਿੱਚ ਨਹੀਂ ਆਇਆ, ਅੰਦਰ ਦੀ ਪਤ ਰਹਿ ਆਉਣੀ। ਇਸ ਕਰਕੇ ਜਿਹੜੀ ਅਸੀਂ ਅਕਾਲ ਤਖਤ ਦੀ ਰਹਿਤ ਮਰਿਆਦਾ ਵਾਲੀ ਅਰਦਾਸ ਕਰਦੇ ਹਾਂ ਨਾ, ਉਹਦੇ ਵਿੱਚ ਅਸੀਂ ਮਤ ਪਤ ਕਾ ਰਾਖਾ ਨਹੀਂ ਮੰਗਦੇ ਹਾਂ, ਉਹ ਸਾਡਾ ਭੁਲੇਖਾ ਹੈ। ਰਹਿਤ ਮਰਿਆਦਾ ਲਿਖਿਆ ਮਤ ਕਾ ਰਾਖਾ ਆਪ ਵਾਹਿਗੁਰੂ, ਮਤ ਦਾ ਰਾਖਾ ਹੋ ਗਿਆ ਨਾ ਪਤ ਟਿਕਾਣੇ ਰਹੇਗੀ, ਪਰ ਜੇ ਮਤ ਟਿਕਾਣੇ ਨਹੀਂ ਹੈ ਤਾਂ ਪਤ ਰਹਿ ਨਹੀਂ ਸਕਦੀ। ਚੱਲਿਆ ਪਤ ਸਿਉਂ ਜਨਮ ਸਵਾਰ, ਜਿਹੜਾ ਆਪਣਾ ਜੀਵਨ ਸਵਾਰ ਲੈਂਦਾ ਉਹਨੇ ਅੱਜ ਹੀ ਰੱਬ ਜੀ ਦੀ ਦਰਗਾਹ 'ਚ ਪ੍ਰਵਾਨ ਹੋ ਗਿਆ। ਕਿਵੇਂ, ਇਹ ਸਰੀਰ ਆ ਮੇਰਾ ਇਸ ਜੱਗ ਮੈਂ ਆਏ ਕਿ ਕਿਆ ਤੂੰ ਕਰਮ ਕਮਾਇਆ, ਕਿ ਕਰਮ ਕਮਾਇਆ ਤੂੰ ਸਰੀਰ ਆ ਜਾਂ ਤੂੰ ਜੱਗ ਮੈਂ ਆਇਆ, ਜਿਹਨਾਂ ਤੇਰਾ ਰਚਨ ਰਚਿਆ ਸੋ ਹਰ ਮਨ ਵਸਿਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਅੱਜ ਹੀ ਹੁਣੇ ਹੀ, ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ, ਅੱਜ ਹੀ ਪ੍ਰਵਾਨ ਹੋ ਜਾਂਦੇ ਹਾਂ, ਮਰਨ ਤੋਂ ਬਾਅਦ ਪ੍ਰਵਾਨ ਹੋਵਾਂਗੇ ਕਿ ਨਹੀਂ ਹੋਵਾਂਗੇ ਰੱਬ ਜਾਣੇ। ਚੱਲਿਆ ਪਤ ਸਿਉਂ ਜਨਮ ਸਵਾਰ ਵਾਜਾ ਵਾਏ ਸੀ, ਲੋਕ ਸਮਝਦੇ ਨੇ ਮਰਨ ਤੋਂ ਬਾਅਦ ਜਦੋਂ ਰੱਬ ਦੇ ਦਰ 'ਤੇ ਜਾਂਦਾ ਉੱਥੇ ਵਾਜੇ ਵੱਜਦੇ ਨੇ, ਇੱਥੇ ਹਿਰਦੇ ਵਿੱਚ ਸੱਚ ਦੇ ਗਿਆਨ ਦਾ ਵਾਜਾ ਵੱਜ ਗਿਆ। ਅਨਹਤਾ ਸ਼ਬਦ ਵਾਜੰਤ ਭੇਰੀ ਵੱਜ ਗਈ, ਸੱਚ ਦੇ ਗਿਆਨ ਦੇ ਨਾਲ ਜੁੜਿਆ ਰਹਿੰਦਾ। ਮਾਨਸ ਕਿਆ ਵਿਚਾਰਾ ਅਤੇ ਲੋਕ ਸੁਣਾਏ ਸੀ, ਜੇਕਰ ਇਹ ਸਤਿਗੁਰ ਦੀ ਮਤ ਦੇ ਨਾਲ ਆਪਣੀ ਮੈਲ ਧੋ ਲਵੇ ਅਤੇ ਲੋਕ ਸੁਣਾਏ। ਤਿੰਨ ਲੋਕ ਕਿਹੜੇ ਨੇ, ਮੈਂ ਇੱਕ ਆਰਟੀਕਲ ਲਿਖ ਰਿਹਾ ਕਿ ਗੁਰਬਾਣੀ ਵਿੱਚ ਕਹਿੰਦੇ ਨੇ ਇਸ ਦੇਹੀ ਮੈਂ ਅਖੰਡ ਮੰਡਲ ਵਰ ਭੰਡਾ, ਇਸ ਦੇਹੀ ਅੰਦਰ ਹੀ ਸਭ ਕੁਛ ਹੈ। ਤਾਂ ਸੋਇਲਾ ਕੈਸੇਟ ਸੁਣਨਾ ਜਿਹਦੇ ਵਿੱਚ ਅਸੀਂ ਗਗਨ ਮੈਂ ਥਾਲ ਰਵ ਚੰਦ ਦੀਪਕ ਬੰਨੇ ਤਾਰਕਾ ਮੰਡਲ ਡਿਸਕਸ ਕੀਤਾ, ਵੀ ਇਹ ਗਗਨ ਇੱਕ ਬਾਹਰ ਵਾਲਾ, ਇੱਕ ਮੇਰਾ ਇਹ ਗਗਨ ਹੈ, ਇੱਕ ਹੈ ਮੇਰਾ ਹਿਰਦਾ ਹੈ, ਮੇਰੇ ਚੰਗੇ ਮੰਦੇ ਖਿਆਲ ਨੇ ਤਾਰੇ ਨੇ, ਮੇਰੇ ਅੰਦਰ ਹੀ ਰੱਬ ਜੀ ਦਾ ਦੀਪਕ ਕਿਵੇਂ ਜਲਦਾ ਹੈ, ਇਸ ਸਾਰੀ ਗੱਲ ਦੇ ਪ੍ਰਤੀਕ ਮੈਟਾਫਰਸ ਯੂਜ਼ ਕੀਤੇ ਨੇ, ਤਾਂ ਉਹਨੂੰ ਡਿਸਕਸ ਕੀਤਾ ਉਹਦੇ ਵਿੱਚ। ਇਸ ਤਰ੍ਹਾਂ ਹੀ ਮੇਰੇ ਇਹ ਇੱਕ ਇੱਕ ਰੋਮ ਖੰਡ ਨੇ, ਇਹਨਾਂ ਦੇ ਨਾਲ ਮਿਲ ਕੇ ਵਰ ਭੰਡ ਮੰਡਲ ਬਣਦਾ, ਅਤੇ ਮੇਰੇ ਹਿਰਦੇ ਵਿੱਚ ਤਾਂ ਰੱਬ ਜੀ ਰਹਿੰਦੇ, ਉਹਨੂੰ ਬ੍ਰਹਿਮੰਡ ਕਹਿੰਦੇ ਨੇ। ਅਤੇ ਤਿੰਨ ਲੋਕ ਕਿਹੜੇ ਹੋਏ? ਮੈਨੂੰ ਜਦੋਂ ਰਜੋ ਤਮੋ ਸਤੋ ਸਮਝ ਨਹੀਂ ਆਉਂਦਾ, ਹੇਤ ਰੋਗ ਕਾ ਸਗਲ ਸੰਸਾਰਾ, ਤ੍ਰਿਵਿਧ ਰੋਗ ਮੈਂ ਬਧੈ ਵਿਕਾਰਾ, ਤ੍ਰਿਵਿਧ ਰੋਗ ਤਿੰਨਾਂ ਰੋਗਾਂ ਵਿੱਚ ਫਸੇ ਰਹਿਣਾ, ਇਹਨਾਂ ਤੋਂ ਉੱਪਰ ਨਾ ਉੱਠ ਪਾਉਣਾ, ਉਹ ਤਿੰਨਾਂ ਲੋਕ ਦਾ ਮਤਲਬ ਇਹ ਹੁੰਦਾ ਹੈ। ਰਜੋ ਤਮੋ ਸਤੋ ਦੀ ਗੇਮ ਵਿੱਚ ਫਸ ਜਾਣਾ, ਤਿੰਨ ਰੋਗ ਦੇ ਬਾਰੇ ਸਮਝ ਆ ਜਾਣੀ, ਮਤਲਬ ਮਨੁੱਖ ਦਾ ਤਨ ਮਨ ਅੰਦਰਲਾ ਬਾਹਰਲਾ, ਮਨੁੱਖ ਦਾ ਲੋਕ ਅਤੇ ਪਰਲੋਕ। ਪਰਲੋਕ ਮੀਨਸ ਅੰਤਰ ਦਾ ਗਿਆਨ, ਲੋਕ ਮੀਨਸ ਬਾਹਰਲਾ ਸਰੀਰ। ਅੰਤਰ ਦਾ ਗਿਆਨ ਹੋ ਜਾਏ, ਜਿਹਦਾ ਪਰਲੋਕ ਸੁਹੇਲਾ ਬਣ ਜਾਂਦਾ, ਉਹਦਾ ਲੋਕ ਵੀ, ਇਹ ਸਰੀਰ ਵੀ ਸੁਖੀ ਸ਼ਾਂਤ ਹੋ ਜਾਂਦਾ ਹੈ। ਅਤੇ ਲੋਕ ਸੁਣਾਏ ਸੀ, ਉਹਦੇ ਅੰਦਰ ਸੁਣਾਈ ਦੇਣ ਲੱਗ ਪੈਂਦੀ ਹੈ ਸੱਚ ਦੀ ਗੱਲ, ਸੱਚ ਦੀ ਵਿਚਾਰ। ਨਾਨਕ ਆਪ ਨਿਹਾਲ ਸਭ ਕੁੱਲ ਤਾਰ ਸੀ। ਕੁੱਲ ਦਾ ਅਸੀਂ ਮੈਂ ਨਾ ਸਮਝਦੇ ਹੁੰਦੇ ਸਾਂ, ਜਿਹੜੀ ਜ਼ਾਤ ਹੋਵੇ ਉਸਦਾ ਅੱਗੋਂ ਜਿਹੜਾ ਕੁੱਲ ਹੋਵੇ, ਅਸੀਂ ਕਿਹੜੀ ਜ਼ਾਤ ਦੇ ਹਾਂ, ਅਸੀਂ ਕਿਹੜੀ ਕੁੱਲ ਦੇ ਹਾਂ, ਇਹ ਨਹੀਂ। ਕੁੱਲ ਦਾ ਮੈਨਾ ਵੀ ਮੇਰਾ ਸਰੀਰ ਹੈ, ਇਹ ਮੇਰੇ ਸਰੀਰ ਦੇ ਅੱਖ ਨੱਕ ਕੰਨ ਸਾਰੇ ਰੋਮ ਰੋਮ, ਮੇਰੇ ਇੰਦਰੇ ਗਿਆਨ ਇੰਦਰੇ, ਇਹ ਮੇਰੇ ਬੱਚੇ ਹਨ, ਇਹ ਮੇਰਾ ਕੁੱਲ ਹੈ, ਇਹ ਮੇਰਾ ਪਰਿਵਾਰ ਹੈ। ਇਹਨੂੰ ਜੱਗ ਕਹਿੰਦੇ ਨੇ ਗੁਰਬਾਣੀ ਵਿੱਚ, ਇਹਨੂੰ ਯੁੱਗ ਕਹਿੰਦੇ ਨੇ ਗੁਰਬਾਣੀ ਵਿੱਚ, ਇਹਨੂੰ ਜਗਤ ਕਹਿੰਦੇ ਨੇ ਗੁਰਬਾਣੀ ਵਿੱਚ, ਇਸ ਨੂੰ ਸੰਸਾਰ ਕਹਿੰਦੇ ਨੇ ਗੁਰਬਾਣੀ ਵਿੱਚ। ਕਾਸ਼ ਜੇ ਅਸੀਂ ਖੋਜ ਖੋਜ ਕੇ ਪੜ੍ਹਾਂਗੇ, ਪਤਾ ਲੱਗੇਗਾ ਇਸ ਸਰੀਰ ਨੂੰ ਕੁੱਲ ਕਹਿੰਦੇ ਨੇ, ਇਸਦੇ ਇੰਦਰੇ ਗਿਆਨ ਇੰਦਰੇ ਸਾਰੇ ਕਾਬੂ ਆ ਜਾਣਾ, ਸਾਰੇ ਕਾਬੂ ਹੋ ਜਾਂਦੇ ਹਨ, ਕਿਉਂਕਿ ਮਨ ਦੀ ਮੈਲ ਰਹੀ ਨਹੀਂ, ਅੱਖਾਂ ਭੈੜ ਨਹੀਂ ਦੇਖਦੀਆਂ ਨੇ, ਜ਼ਬਾਨ ਗਾਲ ਨਹੀਂ ਕੱਢਦੀ ਹੈ, ਕੰਨ ਨਿੰਦਾ ਨਾ ਸੁਣਦੇ ਨੇ, ਪੈਰ ਭੈੜੇ ਪਾਸੇ ਨਹੀਂ ਜਾਂਦੇ ਨੇ। ਅਤੇ ਅੱਜ ਸਮਝ ਆਇਆ, ਜੇ ਸੱਚ ਲੈ ਕੇ ਆਪਣੇ ਮਨ ਦੀ ਮੈਲ ਦੂਰ ਕਰ ਲਈਦਾ, ਮਨ ਰੱਬ ਜੀ ਦੇ ਨਾਲ ਜੁੜ ਜਾਂਦਾ, ਅਤੇ ਸਾਰਾ ਸਰੀਰ ਦਾ ਕੁੱਲ ਤਾਰ ਲਈਦਾ, ਅੱਜ ਹੀ ਰੱਬ ਜੀ ਦੇ ਦਰ ਵਿੱਚ ਪ੍ਰਵਾਨ ਹੋ ਜਾਈਦਾ ਹੈ, ਕਿਉਂਕਿ ਉਹ ਸੁਮਤ ਬਖਸ਼ ਦਿੰਦੇ। ਭੁੱਲਾਂ ਚੁੱਕਾਂ ਦੀ ਖਿਮਾ, ਤੁਸੀਂ ਸਾਰਿਆਂ ਨੇ ਇਤਨੇ ਪਿਆਰ ਨਾਲ, ਇਤਨੀ ਇਕਾਗਰਤਾ ਨਾਲ ਸੁਣਿਆ, ਪ੍ਰਬੰਧਕਾਂ ਨੇ ਮੈਨੂੰ ਉਤਸ਼ਾਹ ਦਿੱਤਾ, ਤੁਹਾਡੇ ਸਭ ਦਾ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ।